गुरु खालसा साध संगत सतगुरु अंतर जामी भगत वत्सल अनाथ नाथ जगत गुरु श्री गुरु ग्रंथ साहिब सच्चे पातशाह दे पावन पवित्र चरणा च नौवें पातशाह धन धन श्री गुरु तेग बहादुर साहब जी महाराज जी के पवित्र पावन चरण छो प्राप्त इतिहासक स्थान ते नेता प्रति हाजरियां भर के गुरु चरणा विच जुड़ के अपने जीवन दियां घड़ियां और सवास गुरु लेखे ला के सफला कर दे। अज जगत गुरु सोढ़ी सुल्तान पातशाह धन धन श्री गुरु रामदास जी महाराज जी का पवित्र पावन गुरता गद्दी दिवस दिहाड़ा है। अज दे दिन श्री गोइंदवाल साहब की पवित्र पावन धरती ते अनेकां प्रकार की प्रीख्या गुरु रामदास साहब जी दी लई गुरु अमरदास तीसरे पातशाह ने 22 सालां दी करड़ी घालना है। गुरु रामदास जी दी 22 सालां दी सेवा है। हर प्रीख्या विच हर कसवटी विच श्री गुरु रामदास जी महाराज जी खरे उतरदे रहे और अज दे दिन धन गुरु अमरदास तीसरे पातशाह ने श्री गुरु रामदास जी महाराज जी नू तीन परिक्रमा करके पांच पैसे नारियल रख के नमस्कार करदियां कहा, संगत जी अज तो बाद साडा स्वरूप श्री गुरु रामदास साहब जी नू जानना, इना विच ते साडे विच कोई भेद नहीं है, कोई फर्क नहीं है, ये साडा ही स्वरूप है। बाबा मोहन जी उना नू हुक्म कीता तुसी मत्था टेको गुरु रामदास जी नू, पर कोई कर बखीली निवै नाही, ये जेकर श्री गुरु ग्रंथ साहब विच आउंदा है राम कली सदां विच। बाबे मोहन ने सतगुरां नू मत्था नहीं टेकिया, मोरी नू आखिया, बाबा मोरी जी तुहाडा नाम मोरी है, मूरे लगो तो फिर मोरी पुत सन्मुख हुआ। बाबा मोरी जी ने मत्था टेकिया, पिछे सारी संगत ने गुरु रामदास जी नू नमस्कार कीती। वो गुरता गद्दी दिवस दिहाड़ा अज श्री गुरु रामदास साहब जी महाराज जी का सर्वत सिख जगत विच हर थां ते हर जगह ते वड़ी श्रद्धा भावना आस्था नाल मनाया जा रहा है। सतगुरु गुरु रामदास जी महाराज जी दे गुरता गद्दी दिवस दियां आप सर्वत संगत नू वधाइयां होण। लड़ीवार कथा गुरु कलगीधर जी दी आप जी सरवण कर रहे हो। श्री आनंदपुर साहब दा जंग चल रहा है, रात दा समा, पहाड़ी राजे इकट्ठे होके सलाह कर रहे ने, अज दी गजब दी जंग हुई, साडियां फौजां दे पैर मोड़े गए, साडे सैकड़े हजारां सूरमे रणभूमि च खालसे ने मार मुकाए ने, पर जमतुले भाऊ दी लोथ लाश असी रणभूमि चो चुक नहीं सके। साडी बड़ी बड़ी हतक दी गल है, इहदे विच साडी बड़ी बड़ी भारी बेइज्जती हुई। ਸਾਨੂੰ ਤਾਂ ਚੁੱਲੂ ਭਰ ਪਾਣੀ ਵਿੱਚ ਡੁੱਬ ਕੇ ਮਰ ਜਾਣਾ ਚਾਹੀਦਾ ਜਿਹੜੀ ਅੱਜ ਸਾਡੀ ਹਾਲਤ ਹੋਈ ਹੈ। ਭੀਮ ਚੰਦ ਕਹਿੰਦਾ ਜੇ ਇਸੇ ਹਾਲਤ ਨਾਲ ਆਪਾਂ ਰੋਜ਼ ਲੜਦੇ ਰਹੇ ਤੇ ਕੁਝ ਦਿਨਾਂ ਵਿੱਚ ਹੀ ਆਪਣੀ ਸਾਰੀ ਫੌਜ ਖਤਮ ਹੋ ਜਾਏਗੀ, ਸਿਮਟ ਜਾਏਗੀ। ਹੁਣ ਇਹ ਸਲਾਹ ਕਰਦੇ ਨੇ ਫਿਰ ਲੜੀਏ ਕਿਵੇਂ। ਭੀਮ ਚੰਦ ਨੇ ਸਲਾਹ ਦਿੱਤੀ, ਕਹਿੰਦੇ ਜੀ ਆਪਾਂ ਆਨੰਦਪੁਰ ਸਾਹਿਬ ਦੇ ਚਾਰੇ ਪਾਸੇ ਘੇਰਾ ਪਾਈਏ, ਬਾਹਰੋਂ ਕੋਈ ਰਸਤ ਬਸਤ ਅੰਦਰ ਨਾ ਜਾਣ ਦੇਈਏ, ਨਾ ਅੰਦਰੋਂ ਕੁਝ ਬਾਹਰ ਆਉਣ ਦੇਈਏ। ਹੁਣ ਅੰਦਰ ਕਿੰਨੀ ਕਿਹਨਾਂ ਨੇ ਰਸਤ ਇਕੱਠੀ ਕਰਕੇ ਰੱਖੀ ਹੋਣੀ, ਆਖਿਰਕਾਰ ਭੁੱਖੇ ਮਰਦੇ ਬਾਹਰ ਆਉਣਗੇ। ਆਨੰਦਪੁਰ ਸਾਹਿਬ ਛੱਡ ਕੇ ਇਹਨਾਂ ਨੂੰ ਜਾਣਾ ਪਏਗਾ ਜਾਂ ਸਾਡੀ ਈਨ ਮੰਨਣੀ ਪਏਗੀ। ਇਸ ਤਰੀਕੇ ਨਾਲ ਘੇਰਾਬੰਦੀ ਕਰੀਏ। ਤੋ ਇਹਨਾਂ ਸਾਰਿਆਂ ਨੇ ਇਕੱਠਿਆਂ ਹੋ ਕੇ ਅਗਲੇ ਦਿਨ ਦੇ ਸਮੇਂ ਆਨੰਦਪੁਰ ਸਾਹਿਬ ਦੇ ਚਾਰੇ ਪਾਸੇ ਘੇਰਾ ਪਾਇਆ, ਪਰ ਉਧਰ ਸਿੰਘ ਵੀ ਜਾਣਦੇ ਸੀ, ਉਹਨਾਂ ਬੰਦੂਕਾਂ ਲੰਮ ਛੜੀਆਂ, ਬੰਦੂਕਾਂ ਨਾਲ ਗੋਲੀਆਂ ਦਾਗੀਆਂ। ਇਹ ਪਹਿਲਾਂ ਤਾਂ ਨੇੜੇ ਆ ਕੇ ਮੋਰਚੇ ਲਾਉਣ ਲੱਗੇ ਸੀ, ਜਦੋਂ ਵੇਖਿਆ ਗੋਲੀਆਂ ਆਉਂਦੀਆਂ ਨੇ ਫਿਰ ਪਿਛਾਂ ਦੂਰ ਹਟ ਗਏ। ਤੇ ਦੂਰ ਹਟ ਕੇ, ਪਿੱਛੇ ਹਟ ਕੇ, ਪਾਸੇ ਹਟ ਕੇ ਜੰਗ ਲੜਨ ਵਾਸਤੇ ਮੋਰਚਾ ਬੰਦੀ ਕਰ ਰਹੇ ਨੇ। ਆਓ ਜਿਵੇਂ ਅੱਜ ਦੇ ਜੰਗ ਵਿਚ ਕਲਗੀਧਰ ਪਾਤਸ਼ਾਹ ਦੇ ਵੱਡੇ ਫਰਜ਼ੰਦ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਜੰਗ ਦੇ ਮੈਦਾਨ ਵਿਚ ਜੂਝ ਰਹੇ ਨੇ, ਲੜ ਰਹੇ ਨੇ। ਵੈਰੀ ਦਲ ਨੂੰ ਭਾਜੜਾਂ ਬਾਬਾ ਅਜੀਤ ਸਿੰਘ ਜੀ ਪਾ ਰਹੇ ਨੇ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੀ ਉਸ ਸੂਰਮਤਾਈ ਦੇ ਰੰਗ ਦਾ ਵਰਣਨ ਮਹਾਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਕਰ ਰਹੇ ਨੇ ਬੜੇ ਵਿਸਥਾਰ ਸਹਿਤ। ਆਓ ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੀਏ ਜੀ। ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਤਰੇ ਦੁਪਹਿਰੇ ਖਾਲਸੇ ਕੀਨਸ ਬੀਜਿਆ ਪਾਨ।
ਖਾਲਸਾ ਜੀ ਦੁਪਹਿਰੇ ਜਦੋਂ ਦੁਪਹਿਰਾ ਢੜਿਆ ਤੇ ਵਿਚ ਕਈ ਸਿੰਘਾਂ ਨੇ ਅਵਕਾਸ਼ ਪਾ ਕੇ ਸ਼ਹੀਦੀ ਰਗੜੇ ਲਾਏ ਹਨ, ਸ਼ਹੀਦੀ ਦੇਗਾਂ ਤਿਆਰ ਹੁੰਦੀਆਂ ਰਹੀਆਂ ਨੇ ਗੁਰੂ ਪੰਥ ਖਾਲਸੇ ਵਿਚ। ਪੁਰਾਤਨ ਸਮੇਂ ਤੋਂ ਸਾਰੇ ਇਤਿਹਾਸ ਵਿਚ ਇਹਦਾ ਵਰਣਨ ਆਉਂਦਾ। ਸ਼ਹੀਦੀ ਦੇਗਾਂ ਜਿਹੜੀਆਂ ਹਨ ਉਹ ਤਿਆਰ ਹੋਈਆਂ ਹਨ ਧਰੇ ਦੁਪਹਿਰੇ, ਯਾਨੀ ਕਿ ਪਿਛਲੇ ਪੈਰ। ਜਦੋਂ ਦੁਪਹਿਰ ਢਲ ਗਿਆ, ਸ਼ਾਮ ਦਾ ਸਮਾਂ ਹੋਇਆ, ਦੋ ਕੁ ਪੈਰ ਯਾਨੀ ਕਿ ਦੁਪਹਿਰੀ ਦੋ ਢਾਈ ਵਜੇ ਦਾ, ਤਿੰਨ ਵਜੇ ਦਾ ਸਮਾਂ ਹੋਵੇਗਾ। ਜਦੋਂ ਸਿੰਘਾਂ ਨੇ ਸ਼ਹੀਦੀ ਦੇਗਾਂ ਸ਼ਰਦਾਈਆਂ ਦੇ ਰਗੜੇ ਲਾਏ ਨੇ ਔਰ ਸ਼ਰਦਾਈਆਂ ਛਕੀਆਂ ਹਨ।
ਸੋਚ ਇਸ਼ਨਾਨ ਮਹਾਨ ਕਰ ਪਏ ਸਕਲ ਸਾਵਧਾਨ।
ਕਿਉਂਕਿ ਹੁਣ ਜਿਹੜੀ ਜੰਗ ਹੈ ਉਹ ਮੋਰਚਿਆਂ ਵਿਚ ਹੀ ਹੋ ਰਹੀ ਸੀ, ਅੱਗੇ ਵੱਧ ਕੇ ਨਹੀਂ ਸੀ ਹੋ ਰਹੀ। ਇਸ ਕਰਕੇ ਸਮਾਂ ਮਿਲ ਗਿਆ ਕਈ ਸਿੰਘਾਂ ਨੂੰ ਇਸ਼ਨਾਨ ਕਰਨ ਦਾ। ਇਸ ਕਰਕੇ ਬਾਰੋ ਬੇਰੀ ਸਿੰਘ ਇਸ਼ਨਾਨ ਵੀ ਕਰਦੇ ਨੇ ਔਰ ਇਸ਼ਨਾਨ ਪਾਨ ਕਰਕੇ ਸੋਹਣੇ ਵਸਤਰ ਸਰੀਰ ਤੇ ਧਾਰਨ ਕਰਕੇ ਸਾਵਧਾਨ ਹੋਏ ਹਨ।
ਜੋ ਪਈ ਜਪ ਜੀ ਆਦ ਪਠੈ ਗੁਰਬਾਣੀ।
ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਬਾਣੀ ਸ੍ਰੀ ਜਪ ਜੀ ਸਾਹਿਬ ਦਾ ਪਾਠ ਬਹੁਤ ਸਾਰੇ ਸਿੰਘ ਕਰ ਰਹੇ ਨੇ। ਜ਼ੁਬਾਨੀ ਕੰਠ ਹੈ ਸਿੰਘਾਂ ਨੂੰ ਬਾਣੀ ਔਰ ਕਈ ਸਿੰਘ ਸ੍ਰੀ ਜਪ ਜੀ ਸਾਹਿਬ ਦਾ ਪਾਠ ਕਰ ਰਹੇ ਹਨ।
ਬੀਨ ਬੀਨ ਦਸਤਾਰ ਮਹਾਨੀ
ਔਰ ਕਈਆਂ ਨੇ ਕੰਘੇ ਕੀਤੇ ਨੇ ਕੇਸਾਂ ਨੂੰ ਔਰ ਚੁਣ ਚੁਣ ਕੇ ਦਸਤਾਰਾਂ ਆਪਣੇ ਸੀਸ ਤੇ ਬੰਨਦੇ ਨੇ, ਸਜਾਉਂਦੇ ਨੇ।
ਕੰਘਾ ਕਰ ਕਰ ਜੂੜ ਬਣਾਏ,
ਕੰਘਾ ਕਰ ਕਰਕੇ ਕੇਸਾਂ ਵਿਚ ਕੇਸਾਂ ਦੇ ਜੂੜੇ ਕੱਸ ਕੇ ਸਿਰ ਤੇ ਬੱਧਦੇ ਹਨ।
ਉਪਰ ਬਾਂਧ ਤਪਾ ਰਾਗ ਸੁਹਾਏ।
ਫਿਰ ਕੇਸਾਂ ਦੇ ਉੱਤੇ ਦਸਤਾਰ ਸਜਾਉਂਦੇ ਨੇ, ਬੜੀਆਂ ਬੜੀਆਂ ਸੋਹਣੀਆਂ ਦਸਤਾਰਾਂ ਦੁਮਾਲੇ ਉਹ ਸਿੰਘ ਆਪਣੇ ਸਿਰਾਂ ਤੇ ਚੜਾਉਂਦੇ ਹਨ।
ਸ਼ਮਸ ਸੁਧਾਰ ਕਰਤ ਮੁਛ ਬੰਕੀ,
ਆਪਣੇ ਦਾੜੇ ਵਿਚ ਵੀ ਕੰਘਾ ਫੇਰਦੇ ਨੇ, ਮੁਛਹਿਰਿਆਂ ਨੂੰ ਵੀ ਟੇਢਿਆਂ ਕਰਦੇ, ਮੁਛਹਿਰਿਆਂ ਨੂੰ ਵੱਟ ਚੜਾ ਕੇ ਮੁਛਹਿਰਿਆਂ ਨੂੰ ਵੀ ਖੜੇ ਕਰਦੇ ਹਨ।
ਗੁਰ ਕੀ ਰਹਿਤ ਸਹਿਤ ਅਕਲੰਕੀ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਜਿਹੜੀ ਦਸੀ ਰਹਿਤ ਕਹਿਤ ਹੈ, ਉਸ ਰਹਿਤ ਕਹਿਤ ਦੇ ਸਹਿਤ ਹੋ ਕੇ ਗੁਰੂ ਕੇ ਸਿੰਘ ਵਿਚਰਦੇ ਨੇ, ਚਲਦੇ ਹਨ।
ਜੀਨ ਤੁਰੰਗਮ ਪਰ ਸਭ ਡਾਲੇ,
ਮੈਂ ਤਿਆਰ ਬਰ ਤਿਆਰ ਹੋਏ, ਆਪੋ ਆਪਣਿਆਂ ਘੋੜਿਆਂ ਦੀਆਂ ਕਾਠੀਆਂ ਪਾਈਆਂ ਹਨ, ਘੋੜਿਆਂ ਤੇ ਕਾਠੀਆਂ ਪਾ ਕੇ ਕਾਠੀਆਂ ਕੱਸੀਆਂ ਹਨ।
ਬਰਾ ਚੋਲ ਬੁਰ ਤੁਪਕ ਸੰਭਾਲੇ,
ਆਪੋ ਆਪਣੇ ਗਾਤਰੇ ਵਿਚ ਤੇਗਾਂ ਸੰਭਾਲੀਆਂ ਨੇ, ਖੰਡੇ ਸੰਭਾਲੇ ਨੇ, ਕਿਰਪਾਨਾਂ ਸੰਭਾਲੀਆਂ ਨੇ, ਬੰਦੂਕਾਂ ਆਪੋ ਆਪਣੇ ਹੱਥਾਂ ਵਿਚ ਸੂਰਮਿਆਂ ਬਹਾਦਰਾਂ ਯੋਧਿਆਂ ਨੇ ਸੰਭਾਲੀਆਂ ਹਨ।
ਹੁਕਮ ਪਿਤਾ ਕੋਲੇ ਤਿਸ ਕਾਲੇ,
ਇੱਧਰ ਆਪਣੇ ਪਿਤਾ ਸਾਹਿਬੇ ਕਮਾਲ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਹੁਕਮ ਪ੍ਰਾਪਤ ਕਰਕੇ,
ਯਾਰ ਅਜੀਤ ਸਿੰਘ ਸਭ ਨਾਲੇ,
ਜ਼ਿਆਦਾ ਬਾਬਾ ਅਜੀਤ ਸਿੰਘ ਜੀ ਤਿਆਰ ਹੋ ਕੇ ਸਭ ਨਾਲ ਚੱਲੇ ਨੇ, ਜਿੰਨੇ ਸਿੰਘ ਨੇ ਇਨ੍ਹਾਂ ਸਾਰੇ ਸਿੰਘਾਂ ਦੀ ਅਗਵਾਈ ਕਰਨ ਵਾਸਤੇ ਆਪਣੇ ਪਿਤਾ ਗੁਰੂ ਗੁਰੂ ਕਲਗੀਧਰ ਦੀ ਆਗਿਆ ਲੈ ਕੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਚੱਲੇ ਹਨ।
ਪ੍ਰਭ ਜੀ ਬਲ ਪ੍ਰਤਾਪ ਤੁਮ ਪਾਉ, ਇਸ ਪ੍ਰਕਾਰ ਸੰਗਰਾਮ ਮਚਾਉ।
ਆਪਣੇ ਪਿਤਾ ਗੁਰੂ ਕਲਗੀਧਰ ਜੀ ਕੋਲੋਂ ਆਗਿਆ ਲੈਂਦੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਸਵੇਂ ਪਾਤਸ਼ਾਹ ਨੂੰ ਬੇਨਤੀ ਕਰਦੇ ਨੇ, ਹੇ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ, ਤੁਹਾਡਾ ਬਲ ਪ੍ਰਤਾਪ ਪ੍ਰਾਪਤ ਕਰਕੇ, ਤੁਹਾਡਾ ਪਾਵਨ ਪ੍ਰਤਾਪ, ਤੁਹਾਡੀ ਸ਼ਕਤੀ, ਤੁਹਾਡਾ ਤਾਣ ਪ੍ਰਾਪਤ ਕਰਕੇ ਮੈਂ ਵੈਰੀਆਂ ਦੇ ਦਲ ਦੇ ਉੱਤੇ ਆਪਣਾ ਪ੍ਰਭਾਵ ਪਾਉਣਾ ਚਾਹੁੰਦਾ ਹਾਂ, ਵੈਰੀ ਦਲ ਦੇ ਨਾਲ ਜਾ ਕੇ ਸੰਗਰਾਮ ਮਚਾਉਣਾ ਚਾਹੁੰਦਾ ਹਾਂ।
ਭੀਮ ਚੰਦ ਤੇ ਆਦ ਪਹਾੜੀ,
ਆ ਰਾਜਾ ਭੀਮ ਚੰਦ ਤੇ ਉਹਦੇ ਨਾਲ ਜਿਹੜੇ ਹੋਰ ਪਹਾੜੀ ਰਾਜੇ ਹਨ,
ਤਿੰਨ ਤੇ ਨੈ ਸੁਧ ਜਾਏ ਸੰਭਾਰੀ।
ਮਹਾਰਾਜ ਸੱਚੇ ਪਾਤਸ਼ਾਹ, ਇਹੋ ਜਿਹਾ ਜੰਗ ਜਾ ਕੇ ਲੜਾਂ, ਇਹੋ ਜਿਹਾ ਹਮਲਾ ਇਨ੍ਹਾਂ ਪਹਾੜੀਆਂ ਤੇ ਜਾ ਕੇ ਕਰਾਂ ਕਿ ਇਨ੍ਹਾਂ ਪਹਾੜੀ ਰਾਜਿਆਂ ਕੋਲੋਂ ਆਪਣੀ ਹੋਸ਼ ਨਾਲ ਸੰਭਾਲੀ ਜਾਏ, ਇਨ੍ਹਾਂ ਕੋਲੋਂ ਆਪਣੀ ਸੁਧ ਨਾਲ ਸੰਭਾਲੀ ਜਾਵੇ, ਐਸਾ ਜੰਗ ਜਾ ਕੇ ਕਰਾਂ, ਐਸਾ ਹਮਲਾ ਇਨ੍ਹਾਂ ਤੇ ਜਾ ਕੇ ਕਰਾਂ।
ਲੜਬੇ ਸਵਾਦ ਆਜ ਸੋ ਪਾਵੇ,
ਅੱਜ ਇਨ੍ਹਾਂ ਨੂੰ ਲੜਨ ਦਾ ਸਵਾਦ ਮਿਲ ਜਾਏ, ਅੱਜ ਇਨ੍ਹਾਂ ਨੂੰ ਸਵਾਦ ਆ ਜਾਏ, ਲੜਨ ਦਾ ਪਤਾ ਲੱਗ ਜੇ ਕਿ ਖਾਲਸੇ ਨਾਲ ਲੜ ਕੇ ਕਿੱਦਾਂ ਦਾ ਸਵਾਦ ਰਹਿੰਦਾ ਹੈ, ਕਿੱਦਾਂ ਦਾ ਸਵਾਦ ਆਉਂਦਾ ਹੈ।
ਚੜ ਆਵਨ ਕੋ ਮਨ ਪਛਤਾਵੇ,
ਫਿਰ ਆਪਣੇ ਚੜ ਆਉਣ ਤੇ ਪਛਤਾਵਾ ਕਰਨ ਵੀ ਕਿਹੜੀ ਬੁਰੀ ਘੜੀ ਨੂੰ, ਕਿਹੜਾ ਬੁਰਾ ਸਮਾਂ ਸੀ, ਬੁਰਾ ਵਾਰ ਸੀ ਕਿ ਅਸੀਂ ਚੜਾਈ ਕਰਕੇ ਗੁਰੂ ਘਰ ਤੇ ਆਏ, ਏਦਾਂ ਇਨ੍ਹਾਂ ਦੇ ਮਨ ਦੇ ਵਿਚ ਮਹਾਰਾਜ ਜੀ ਪਛਤਾਵਾ ਹੋਵੇ, ਐਸੀ ਮਾਰ ਮੈਂ ਇਨ੍ਹਾਂ ਨੂੰ ਜਾ ਕੇ ਮਾਰਾਂ।
ਉਤਰ ਬਾਤ ਕੋ ਸੁਨਤ ਆਨੰਦੇ,
ਪਿਤਰ ਪਾਤਸ਼ਾਹ ਨੇ ਆਪਣੇ ਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਇਹ ਬਚਨ ਸੁਣੇ ਹਨ, ਸੁਣ ਕੇ ਦਸਵੇਂ ਪਾਤਸ਼ਾਹ ਬੜੇ ਖੁਸ਼ ਹੋਏ, ਬੜੇ ਆਨੰਦਿਤ ਹੋਏ, ਮਹਾਰਾਜ ਜੀ ਆਪਣੇ ਪੁੱਤਰ ਦੇ ਵੀਰ ਅਸੀਂ ਬੋਲ ਸੁਣ ਕੇ।
ਸ਼ਤਰੁਨ ਬਨ ਕੋ ਅਗਨ ਮਨਿੰਦੇ,
ਮਹਾਰਾਜ ਸੱਚੇ ਪਾਤਸ਼ਾਹ ਜਾਣਦੇ ਨੇ ਕਿ ਸਾਡੇ ਸਾਹਿਬਜ਼ਾਦੇ ਦੁਸ਼ਮਣਾਂ ਦੇ ਇਸ ਜੰਗਲ ਵਾਸਤੇ ਅੱਗ ਦੇ ਮਨਿੰਦ ਹਨ, ਜਿਵੇਂ ਅੱਗ ਜੰਗਲਾਂ ਨੂੰ ਸਾੜ ਕੇ ਤਬਾਹ ਕਰ ਦਿੰਦੀ ਹੈ, ਸਾੜ ਕੇ ਸਵਾਹ ਕਰ ਦਿੰਦੀ ਹੈ, ਏਦਾਂ ਇਹ ਵੈਰੀਆਂ ਦੇ ਜੰਗਲਾਂ ਨੂੰ ਸਾਡਾ ਪੁੱਤਰ ਅਗਨੀ ਦੇ ਸਮਾਨ ਹੈ।
ਸਕਲ ਖਾਲਸੇ ਮੈਂ ਉਤਸਾਹੀ,
ਮਹਾਰਾਜ ਜੀ ਬੋਲੇ ਕਹਿੰਦੇ ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਰੇ ਪੰਥ ਵਿਚ ਸਾਰੇ ਖਾਲਸੇ ਦੇ ਵਿਚ ਬੜਾ ਵੱਡਾ ਭਾਰੀ ਉਤਸ਼ਾਹ ਹੈ, ਔਰ ਉਨ੍ਹਾਂ ਖਾਲਸੇ ਦੇ ਸਿੰਘਾਂ ਵਿਚੋਂ ਤੁਹਾਡੇ ਅੰਦਰ ਵੀ ਵੱਡਾ ਭਾਰੀ ਉਤਸ਼ਾਹ ਹੈ ਲੜਨ ਦਾ।
तुमरे समरिप मैं बल नाई।
तुहाडे बराबर दुश्मना च ताकत नहीं है, जिन्नी ताकत तुहाडियां बाहां विच है, जिन्ना तान तुहाडे विच है, इन्ना तान किसे दुश्मन दे विच नहीं है।
बल तरबे मैंने उतलावो,
पर तुसी अपना बल करन दे विच उतावले नहीं होना, अपनी ताकत विखाउण दे विच उतावले नहीं होना, काल नहीं करनी।
वदो ना आगे जंग मचावो,
जंग लड़ो जाके, असी तुहानू रोकदे नहीं, जाके जंग लड़ो, पर अगे नहीं वध के जाना। किसी ने आपो अपने मोर्चिया दे नेड़े रहना, पिछे किले रहन, मोर्चे रहन, ते पिछे मोर्चे नाल ही होने चाहिदे ने, बहुता अगे वध के दूर जाके जंग नहीं लड़ना।
चतर कटी बीते हटे आवो,
चार घड़ियां दा तुहानू समा दिने आ साहब अजीत सिंह जी, चार घड़ियां दा जंग लड़ के मुड़ के फिर वापस आ जाओ जी, क्योंकि शाम पैण वाली, दुपहरा ढल चुका है, ते चार घड़ियां दा जंग बहुत हुंदा जे चंगी तरह हो जाए, ते चार घड़ियां दा जंग लड़ के मुड़ के तुसी फेर पिछे वापस मुड़ाउणा है।
सिंगन बरज संग निज लियावो,
जिन्ने तुहाडे नाल सिंह जाणगे जंग दे मैदान विच लड़न वास्ते, उना सारे सिंघां नू वरज के मोड़ के तुसी पिछे लैके आउणा है, ए तुहाडी जिम्मेवारी है।
इसे ही बिद की खेल हमारी,
इसे तरह दी ये साडी खेड है, इसे तरह दा ये साडा कौतक है।
सने सने इन गर्भ प्रहारी,
सहजे सहजे ना गर्भ पहाड़ियां दा जेड़ा गर्भ है, हंकार है, वो सहजे सहजे खत्म करना है, होले होले करके इना दे मन दा हंकार तोड़ना है।
तुरकन संग बिनस कर जाई,
ते होले होले करके इना दा भी नाश हो जाना, जेड़े तुरक मलेच्छ ने, उना तुरका ते मलेच्छा दा भी तेज प्रताप नष्ट भ्रष्ट करना है, उना नु भी खत्म करना है।
बली खालसा लै ठकुराई,
मेरा खालसा आउण वाले समय च बलवान होएगा, इतना बलवान होवेगा कि ए राजपुणा, ए पातशाहियां, ए बादशाहियां मेरे खालसे नू प्राप्त होणगियां।
ए कुछ लड़त नहीं अब जो है,
ए जड़े लड़ रहे ने पहाड़िए, कोई बहुता लम्मा समा लड़न वाले नहीं, इदा ने की लड़ना मेरे खालसे दे अगे, पंथ दे अगे, ए ता थोड़े समय दी लड़ाई है, ते एना तो ता खालसे ने जित प्राप्त करनी ही है, हो ही जानी है।
आनंद राज को कुल ते खोवे,
इना दिया कुल्ला दे विच्चों मेरे खालसे ने राज खो लेना है, इना दिया कुल्ला दे विच हुण राज नहीं चलना, ए मेरे खालसे दा हाला भरनगे, ए मेरे खालसे दे अगे कर तारिया करनगे।
हिमके पुत्र लरन के हेत,
एता कह के महाराज सच्चे पातशाह ने अपने साहबजादे बाबा अजीत सिंह जी नूं लड़न वास्ते प्रेरिया है।
पठियो प्रभु कर भले सुचेत,
भले प्रकार नाल साहबजादा बाबा अजीत सिंह जी नूं सुचेत करके, जेड़े सिंह नाल गए ने उन्हां नूं सारिआं नूं सुचेत करके भेजिआ है।
मुक्ता जरे निखंग सुहायो,
बाबा अजीत सिंह जी दे मोढे दे उत्ते जेड़ा तीरां दा पत्था मोतियां नाल जड़िया होया, बड़ा सुंदर तीरां दा पत्था बाबा अजीत सिंह जी दे मोढ़ियां ते लक नाल कस्या होया।
लियो दास ते घर मैं पायो,
दास कोलों सेवादार कोलों तीरां दा पत्था लै के बाबा अजीत सिंह जी ने अपने गल विच पाया है।
खड़ग प्रथम थो घर परे हो,
कृपान पहला ही बाबा जी ने गात्रे पाई हुई सी, पहला ही तेग अपने गात्रे धारण कीती हुई सी।
ऊपर दुपट्टा एंचन करे हो,
दुशाला लैके उदे नाल कमर कसा ला लिया बाबा अजीत सिंह जी ने, कृपान दे उपरले पास्यों कमर कसा ला के कृपान नू अपने गात्रे दे नाल बन के, लक दे नाल बन के चंगी तरह कस के कमर कसा लाया है।
जरे जवाहर जाहर जोत,
कृपान बड़ी सुंदर है बाबा अजीत सिंह जी दी, जेदे विच बड़े कीमती जवाहरात जड़े हुए ने, ਬੜੇ ਕੀਮਤੀ ਸਬਜ ਪੰਨੇ ਹੀਰਿਆਂ ਦੀਆਂ ਕੋਰਾਂ ਜੜੀਆਂ ਹੋਈਆਂ ਨੇ
ਅੰਗ ਵਿਪੂਕਨ ਸ਼ੋਭਾ ਹੋਤ
ਸਰੀਰ ਦੇ ਉੱਤੇ ਵੀ ਬੜੇ ਸੁੰਦਰ ਗਹਿਣੇ ਗਲਾਂ ਵਿਚ ਮੋਤੀਆਂ ਦੀ ਮਾਲਾ ਹੱਥਾਂ ਵਿਚ ਸੋਨੇ ਦੇ ਕੜੇ ਪਾਏ ਹੋਏ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਰਾਜਕੁਮਾਰਾਂ ਵਾਂਗੂ ਸੋਭਨੀਕ ਹੋ ਰਹੇ ਨੇ
ਕੰਚਨ ਫੂਲ ਸਿਪਰ ਕੋ ਜਰੇ
ਬਾਬਾ ਅਜੀਤ ਸਿੰਘ ਜੀ ਦੀ ਜਿਹੜੀ ਢਾਲ ਹੈ ਗੁਰੂ ਖਾਲਸਾ ਜੀ ਉਹ ਢਾਲ ਦੇ ਉੱਤੇ ਵੀ ਸੋਨੇ ਦੇ ਫੁੱਲ ਲੱਗੇ ਹੋਏ ਨੇ ਢਾਲ ਦੇ ਅੱਗੇ ਫੁੱਲ ਹੁੰਦੇ ਨੇ ਨਾ ਪੰਜ ਫੁੱਲ ਬਣੇ ਹੁੰਦੇ ਨੇ ਚਾਰ ਦੋ ਉੱਤੇ ਦੋ ਥੱਲੇ ਇੱਕ ਵਿਚਕਾਰ ਫੁੱਲ ਲੱਗਾ ਹੁੰਦਾ ਕਿਰਪਾਨ ਨੂੰ ਰੋਕਣ ਵਾਸਤੇ ਉਹ ਕੰਮ ਆਉਂਦੇ ਨੇ ਫੁੱਲ ਉਹ ਜਿਹੜੀ ਢਾਲ ਤੇ ਫੁੱਲ ਲੱਗੇ ਨੇ ਬਾਬਾ ਅਜੀਤ ਸਿੰਘ ਜੀ ਦੀ ਉਹ ਢਾਲ ਦੇ ਉੱਤੇ ਜਿਹੜੇ ਫੁੱਲ ਨੇ ਉਹ ਵੀ ਸੋਨੇ ਦੇ ਲੱਗੇ ਹੋਏ ਨੇ
ਧਰ ਸਿਕੰਦ ਪਰ ਸ਼ੋਭੋ ਖਰੇ
ਢਾਲ ਬਾਬਾ ਜੀ ਨੇ ਆਪਣੇ ਮੋਢੇ ਤੇ ਧਾਰਨ ਕੀਤੀ ਔਰ ਸੋਭਨੀਕ ਹੋ ਰਹੇ ਨੇ
ਕਠਨ ਕੁਦੰਡ ਹੱਥ ਮੈਂ ਲੈ ਕੇ
ਬੜਾ ਕਠੋਰ ਧਨਕ ਬੜਾ ਮਜ਼ਬੂਤ ਧਨਕ ਬਾਬਾ ਅਜੀਤ ਸਿੰਘ ਜੀ ਨੇ ਆਪਣੇ ਹੱਥਾਂ ਵਿਚ ਪਕੜਿਆ ਹੈ
ਪਿਤਾ ਗੁਰੂ ਕੋ ਬੰਧਨ ਕਹਿ ਕੇ
ਆਪਣੇ ਪਿਤਾ ਗੁਰੂ ਗੁਰੂ ਕਲਗੀਧਰ ਪਾਤਸ਼ਾਹ ਦੇ ਪਵਿੱਤਰ ਚਰਨਾਂ ਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਨਮਸਕਾਰ ਕੀਤੀ ਹੈ
ਨਿਕਸ ਵੈਰ ਹਿਆ ਕੋ ਮੰਗਵਾਇਓ
ਬਾਹਰ ਆ ਕੇ ਆਪਣੇ ਜਿੱਥੇ ਮਹਾਰਾਜ ਜੀ ਦਾ ਆਸਣ ਸੀ ਉਥੋਂ ਬਾਹਰ ਆ ਕੇ ਆਪਣਾ ਘੋੜਾ ਮੰਗਵਾਇਆ ਸੇਵਾਦਾਰ ਕੋਲੋਂ
ਕਰ ਪਰ ਦਕਸ਼ਨਾ ਉਪਰ ਆਇਓ
ਘੋੜੇ ਦੀ ਪਰਿਕਰਮਾ ਕਰਕੇ ਘੋੜੇ ਦੇ ਉੱਤੇ ਚਪਲਾਕੀ ਮਾਰ ਕੇ ਬਾਬਾ ਅਜੀਤ ਸਿੰਘ ਜੀ ਸਵਾਰ ਹੋਏ ਨੇ
ਪਰੀ ਦੋ ਚੋਬੈ ਗਰਜੇ ਉਪਾਰਾ
ਸਾਹਿਬਜ਼ਾਦਾ ਅਜੀਤ ਸਿੰਘ ਜੀ ਘੋੜੇ ਤੇ ਸਵਾਰ ਹੋਏ ਨਗਾਰਚੀ ਨੇ ਦੋਹਰੀਆਂ ਚੋਬਾਂ ਮਾਰ ਕੇ ਨਗਾਰਾ ਵਜਾਇਆ ਹੈ
ਉੱਚੀ ਧੁਨ ਰਣਜੀਤ ਨਗਾਰਾ
ਉੱਚੀ ਧੁਨ ਵਿਚ ਉੱਚੀ ਆਵਾਜ਼ ਵਿਚ ਸਤਿਗੁਰਾਂ ਦਾ ਰਣਜੀਤ ਨਗਾਰਾ ਗੂੰਜਿਆ ਵਜਿਆ ਹੈ
ਗੁਰ ਸੁਤ ਸੰਗ ਖਾਲਸਾ ਚੜਿਓ ਸ਼ਤਰੂ ਹਤਨ ਪਰ ਚਾਵ ਸੋ ਬੜਿਓ
ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਪੁੱਤਰ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਜਿਸ ਵੇਲੇ ਘੋੜੇ ਤੇ ਸਵਾਰ ਹੋਏ ਨਾਲ ਦੇ ਸਾਰੇ ਸਿੰਘਾਂ ਵਿਚ ਉਤਸ਼ਾਹ ਵੱਧ ਗਿਆ ਸਿੰਘਾਂ ਦੇ ਮਨਾਂ ਵਿਚ ਵੀਰ ਆ ਸਕੇ ਨਾਲੋ ਦੂਣਾ ਚੌਣਾ ਹੋ ਕੇ ਦੌੜਿਆ ਖੂਨ ਖੌਲਣ ਲੱਗਾ ਹੈ ਸੂਰਮਿਆਂ ਬਹਾਦਰਾਂ ਯੋਧਿਆਂ ਦਾ ਡੋਲੇ ਫਰਕਣ ਲੱਗੇ ਨੇ ਨਗਾਰੇ ਦੀ ਆਵਾਜ਼ ਸੁਣ ਕੇ ਸੂਰਮਿਆਂ ਨੂੰ ਦੂਣਾ ਚਾਓ ਚੜਿਆ ਬਾਬਾ ਅਜੀਤ ਸਿੰਘ ਜੀ ਨੂੰ ਆਪਣੇ ਨਾਲ ਚੜਿਆ ਵੇਖ ਕੇ ਚਾਓ ਜਾਗਿਆ ਹੈ
ਕਸ ਕਸ ਤੁਪ ਕਨ ਪਾਏ ਦੋਗੋਰੀ
ਬੰਦੂਕਾਂ ਕਸ ਕਸ ਕੇ ਤਿਆਰ ਕਰਨ ਲੱਗੇ ਨੇ ਸੂਰਮੇ ਦੋ ਦੋ ਗੋਲੀਆਂ ਪਾ ਕੇ ਬੰਦੂਕਾਂ ਦੀਆਂ ਨਲੀਆਂ ਨੂੰ ਕੱਸਦੇ ਨੇ ਗਜ ਮਾਰ ਮਾਰ ਕੇ ਬਰੂਦ ਤੇ ਗੋਲੀਆਂ ਠੋਕਦੇ ਹਨ
ਨਿਤਸੇ ਭੀਮ ਚੰਦ ਜਿਸ ਓਰੀ
ਔਰ ਜਿੱਧਰ ਰਾਜਾ ਭੀਮ ਚੰਦ ਸੀ ਜਿੱਧਰ ਭੀਮ ਚੰਦ ਰਾਜੇ ਦਾ ਮੋਰਚਾ ਸੀ ਉਸ ਪਾਸੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨਾਲ ਸਿੰਘਾਂ ਨੂੰ ਲੈ ਕੇ ਚੜੇ ਹਨ
ਪਿੱਛੇ ਉਦੇ ਸਿੰਘ ਸੋ ਕਹਿਓ
ਬਾਬਾ ਅਜੀਤ ਸਿੰਘ ਜੀ ਦੇ ਪਿੱਛੇ ਸਾਹਿਬ ਬਾਬਾ ਉਦੇ ਸਿੰਘ ਜੀ ਮਹਾਰਾਜ ਜੀ ਦੇ ਬੜੇ ਸੂਰਬੀਰ ਬਹਾਦਰ ਯੋਧੇ ਨੇ ਭਾਈ ਉਦੇ ਸਿੰਘ ਜੀ ਪਿੱਛੇ ਪਿੱਛੇ ਨਾਲ ਗਏ ਹਨ
ਜਾਤ ਅਜੀਤ ਸਿੰਘ ਰਣ ਚਾਹਿਓ
ਭਾਈ ਉਦੇ ਸਿੰਘ ਨੇ ਨਾਲ ਦੇ ਸਾਥੀ ਸਿੰਘਾਂ ਨੂੰ ਆਖਿਆ ਵੰਗਾਰ ਕੇ ਭਾਈ ਸਿੰਘੋ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਜੰਗ ਤੇ ਚੜ ਕੇ ਚੱਲੇ ਹਨ ਉਹ ਜਾਣਾ ਚਾਹੁੰਦੇ ਹਨ
ਕਰੋ ਮੋਰਚਨ ਬਹੁ ਤਕਰਾਈ
ਇਸ ਕਰਕੇ ਆਪੋ ਆਪਣੇ ਮੋਰਚਿਆਂ ਦੀ ਪੂਰਨ ਤੌਰ ਤੇ ਤਕੜਾਈ ਕਰ ਲੋ ਸਾਵਧਾਨੀ ਕਰ ਲਵੋ
ਅਸਵਾਰਨ ਦਲ ਹੋਏ ਸੁਮਹਾਈ
ਔਰ ਜਿੰਨੇ ਘੋੜ ਸਵਾਰ ਨੇ ਸਾਰੇ ਤਿਆਰ ਬਰ ਤਿਆਰ ਹੋ ਕੇ ਬਾਬਾ ਜੀ ਦੇ ਨਾਲ ਚੱਲੋ
ਇੱਕ ਤਮਾਂਚਾ ਰਣ ਪੋ ਮਾਰੋ
ਇੱਕੋ ਤਮਾਂਚਾ ਰਣ ਦੇ ਵਿਚ ਜਾ ਕੇ ਮਾਰਨਾ ਬਸ ਇੱਕੋ ਹੱਲਾ ਜਾ ਕੇ ਜੰਗ ਦੇ ਮੈਦਾਨ ਵਿਚ ਕਰਨਾ ਹੈ
ਸ਼ਤਰੂ ਸੈਂਕੜੇ ਹੱਥ ਕਰ ਡਾਰੋ
ਉਹ ਹੱਲੇ ਵਿਚ ਸੈਂਕੜੇ ਦੁਸ਼ਮਣਾਂ ਨੂੰ ਮਾਰ ਕੇ ਆਪਾਂ ਵਾਪਸ ਮੁੜ ਕੇ ਆਪਣੇ ਮੋਰਚਿਆਂ ਵਿਚ ਆਉਣਾ ਹੈ
ਪੁਨ ਹਟੇ ਆਵੋ ਲੈ ਕਰ ਫਤਿਹ
ਪ੍ਰਾਪਤ ਕਰਕੇ ਜਿੱਤ ਪ੍ਰਾਪਤ ਕਰਕੇ ਖਾਲਸਾ ਜੀ ਬਹੁਤਾ ਲੰਮਾ ਸਮਾਂ ਨੀ ਲੜਨਾ ਗੁਰੂ ਸਾਹਿਬ ਦਾ ਵੀ ਹੁਕਮ ਹੈ ਕਿ ਚਾਰ ਕੁ ਘੜੀਆਂ ਹੀ ਜੰਗ ਕਰਨਾ ਤੇ ਇੱਕੋ ਤਮੰਚਾ ਮਾਰਨਾ ਇੱਕੋ ਤਮਾਚਾ ਮਾਰਨਾ ਹੈ ਯਾਨੀ ਕਿ ਇੱਕੋ ਹੱਲਾ ਕਰਨਾ ਵੈਰੀ ਦੇ ਦਲ ਦੇ ਉੱਤੇ ਤੇ ਮਾਰ ਕੇ ਸੈਂਕੜਿਆਂ ਦੁਸ਼ਮਣਾਂ ਨੂੰ ਵਾਪਸ ਆਪਣੇ ਮੋਰਚਿਆਂ ਵਿੱਚ ਆ ਜਾਣਾ ਫਤਿਹ ਪ੍ਰਾਪਤ ਕਰਕੇ।
ਹੇਰੇ ਗਿਰ ਪਤ ਨਿਜ ਪਟ ਹਤੇ,
ਔਰ ਪਹਾੜੀ ਵੇਖਦੇ ਰਹਿ ਜਾਣ, ਦੰਦਾਂ ਥੱਲੇ ਉਂਗਲੀਆਂ ਚੱਬ ਕੇ ਵੇਖਦੇ ਰਹਿ ਜਾਣ, ਆਹ ਕੀ ਹੋ ਗਿਆ, ਆਹ ਕੀ ਭਾਣਾ ਵਰਤ ਗਿਆ। ਆਪਣੇ ਸੈਂਕੜੇ ਸੂਰਮਿਆਂ ਨੂੰ ਮਰਿਆ ਪਿਆ ਵੇਖ ਕੇ ਉਹਨਾਂ ਨੂੰ ਗਛੀਆਂ ਪੈ ਜਾਣ, ਦੰਤਣਾ ਪੈ ਜਾਣ, ਇਹੋ ਜਿਹੀ ਹਾਲਤ ਹੋ ਜਾਵੇ ਉਹਨਾਂ ਦੀ।
ਸੁਣਤ ਉਦੇ ਸਿੰਘ ਬੰਧਨ ਕਰੀ,
ਭਾਈ ਸਾਹਿਬ ਭਾਈ ਉਦੇ ਸਿੰਘ ਜੀ ਨੇ ਵੰਦਨਾ ਕੀਤੀ, ਨਮਸਕਾਰ ਕੀਤੀ ਹੈ।
ਦਇਆ ਸਿੰਘ ਰਹਿ ਟਿਗ ਤਿਸ ਕਰੀ,
ਭਾਈ ਸਾਹਿਬ ਭਾਈ ਦਇਆ ਸਿੰਘ ਜੀ ਵੀ ਉੱਥੇ ਉਸ ਵੇਲੇ ਖੜੇ ਹਨ।
ਮੋਕਮ ਸਿੰਘ ਆਦਿ ਵੱਡ ਯੋਧਾ,
ਭਾਈ ਸਾਹਿਬ ਭਾਈ ਮੋਕਮ ਸਿੰਘ ਜੀ ਜੋ ਬੜੇ ਵੱਡੇ ਯੋਧੇ ਸੂਰਮੇ ਬਹਾਦਰ ਹਨ।
ਆਲਮ ਸਿੰਘ ਧਰੇ ਵੱਡ ਕ੍ਰੋਧਾ,
ਭਾਈ ਆਲਮ ਸਿੰਘ ਨੱਚਣਾ ਜੋ ਬੜਾ ਵੀਰ ਅਸੀਂ ਸੂਰਮਾ ਕ੍ਰੋਧ ਵਿਚ ਆਇਆ ਹੋਇਆ ਰੰਗਿਆ ਹੋਇਆ ਹੈ।
ਵੀਰ ਬਚਿੱਤਰ ਸਿੰਘ ਵੱਡ ਬਾਹੁ,
ਮਹਾਨ ਬਾਹੁ ਬਲ ਦਾ ਧਾਰਨੀ ਵੀਰ ਬਚਿੱਤਰ ਸਿੰਘ ਸੂਰਮਾ ਯੋਧਾ ਵੀ ਉੱਥੇ ਖੜਾ ਹੈ।
ਮਾਨ ਸਿੰਘ ਗਮਨਿਓ ਰਣ ਮਾਉ,
ਭਾਈ ਸਾਹਿਬ ਭਾਈ ਮਾਨ ਸਿੰਘ ਜੀ ਸਾਰੇ ਸਿੰਘ ਬਾਬਾ ਅਜੀਤ ਸਿੰਘ ਜੀ ਦੇ ਨਾਲ ਰਣ ਭੂਮੀ ਵਿਚ ਗਏ ਨੇ, ਜੰਗ ਦੇ ਮੈਦਾਨ ਵਿਚ ਗਏ ਹਨ।
ਮੱਟੂ ਸੇਵਾ ਸਿੰਘ ਮਜੈਲ,
ਮਾਝੇ ਦਾ ਰਹਿਣ ਵਾਲਾ ਭਾਈ ਸੇਵਾ ਸਿੰਘ ਮੱਟੂ ਮਜੈਲ ਇਹ ਵੀ ਨਾਲ ਚੱਲ ਕੇ ਗਿਆ ਹੈ।
ਦੁਨੀ ਚੰਦ ਕੇ ਆਇਓ ਗੈਲ,
ਦੁਨੀ ਚੰਦ ਦੇ ਨਾਲ ਜੋ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਦੁਨੀ ਚੰਦ, ਉਹਦੇ ਨਾਲ ਇਹ ਚੱਲ ਕੇ ਸਿੰਘ ਆਇਆ ਹੋਇਆ ਸੀ।
ਸਭ ਅਸਵਾਰ ਹੋਏ ਤਬ ਗਏ,
ਸਾਰੇ ਆਪੋ ਆਪਣਿਆਂ ਘੋੜਿਆਂ ਤੇ ਸਵਾਰ ਹੋ ਕੇ ਬਾਬਾ ਅਜੀਤ ਸਿੰਘ ਜੀ ਦੇ ਨਾਲ ਗਏ ਨੇ।
ਗੁਰਨੰਦਨ ਸੰਗ ਮਿਲਤੇ ਪਾਏ,
ਗੁਰੂ ਨੰਦਨ ਗੁਰੂ ਕਲਗੀਧਰ ਪਾਤਸ਼ਾਹ ਦੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੇ ਨਾਲ ਜਾ ਕੇ ਰਲ ਗਏ ਹਨ।
ਕਿਸੂ ਕਮਾਨ ਬਾਣ ਧਰ ਲੀਨ,
ਕਿਸੇ ਨੇ ਹੱਥ ਵਿਚ ਕਮਾਨ ਧਾਰਨ ਕੀਤੀ ਆ, ਕਿਸੇ ਨੇ ਬਾਣ ਧਾਰਨ ਕੀਤਾ, ਕਿਸੇ ਨੇ ਬਰਛੀ, ਕਿਸੇ ਨੇ ਨੇਜਾ, ਕਿਸੇ ਨੇ ਬੰਦੂਕ ਧਾਰਨ ਕੀਤੀ ਹੋਈ ਹੈ।
ਤੋਮਰ ਬਰਛੀ ਸਾਂਗ ਨਵੀਨ,
ਕਿਸੇ ਦੇ ਹੱਥ ਦੇ ਵਿਚ ਨਵੀਂ ਸਾਂਗ ਬਰਛੀ ਹੈ, ਕਿਸੇ ਦੇ ਹੱਥ ਵਿਚ ਨਵਾਂ ਬਰਛਾ ਹੈ, ਔਰ ਬਰਛੇ ਵੀ ਕਈ ਤਰ੍ਹਾਂ ਦੇ ਕਈ ਢੰਗਾਂ ਦੇ ਬਣੇ ਹੋਏ ਸੂਰਮਿਆਂ ਦੇ ਹੱਥਾਂ ਵਿਚ ਹਨ।
ਨਿਕਸੇ ਆਨੰਦਪੁਰ ਕੋ ਛੋਰ,
ਸ੍ਰੀ ਆਨੰਦਪੁਰ ਸਾਹਿਬ ਨਗਰ ਦੇ ਵਿਚੋਂ ਬਾਹਰ ਨੂੰ ਨਿਕਲੇ ਨੇ, ਜਿਧਰ ਰਾਜੇ ਭੀਮ ਚੰਦ ਦੀ ਫੌਜ ਸੀ ਉਸ ਪਾਸੇ ਨੂੰ ਨਿਕਲ ਕੇ ਸਿੰਘ ਗਏ ਹਨ।
ਗਮਨੇ ਸਿੰਘ ਪੰਜ ਸੈ ਘੋਰ,
500 ਘੋੜ ਸਵਾਰ ਗਏ ਨੇ ਬਾਬਾ ਅਜੀਤ ਸਿੰਘ ਜੀ ਦੇ ਨਾਲ, 500 ਘੋੜ ਸਵਾਰ ਸੂਰਮੇ ਭਾਈ ਉਦੇ ਸਿੰਘ ਜੀ ਹੋਣੀ ਏ ਸਾਰੇ ਇਕੱਠੇ ਹੋ ਕੇ ਗੁਰੂ ਪਾਤਸ਼ਾਹ ਦੇ ਸਾਹਿਬਜ਼ਾਦੇ ਦੇ ਨਾਲ ਗਏ ਨੇ।
ਸੁਣਿਓ ਪਹਾੜੀ ਬਜਿਓ ਨਗਾਰਾ,
ਉਧਰ ਪਹਾੜੀਆਂ ਨੇ ਸੁਣਿਆ ਕਿ ਵੈਰੀ ਦਲ ਦੇ ਵਿਚ ਨਗਾਰਾ ਵੱਜ ਰਿਹਾ, ਇਹਦਾ ਮਤਲਬ ਚੜਾਈ ਕਰਕੇ ਆਉਣ ਲੱਗੇ ਨੇ। ਪਹਾੜੀਆਂ ਨੇ ਜਦੋਂ ਨਗਾਰੇ ਦੀ ਆਵਾਜ਼ ਸੁਣੀ,
ਜੀਨ ਪਾਏ ਤਿਆਰੀ ਅਸਵਾਰਾ,
ਉਹ ਵੀ ਤਿਆਰ ਹੋ ਗਏ ਅੱਗੋਂ ਘੋੜਿਆਂ ਤੇ ਕਾਠੀਆਂ ਪਾ ਕੇ, ਅੱਗੋਂ ਪਹਾੜੀਆਂ ਨੇ ਵੀ ਤਿਆਰੀਆਂ ਕਰ ਲਈਆਂ।
ਹੋਤ ਮੋਰਚਨ ਜੁਦੀ ਲੜਾਈ,
ਹੁਣ ਦੋਹਾਂ ਪਾਸਿਓਂ ਮੋਰਚਿਆਂ ਦੇ ਵਿਚ ਲੜਾਈ ਹੋਣ ਲੱਗੀ ਹੈ।
ਜਾਣਿਓ ਇਤ ਸੈਨਾ ਪੁੱਛੇ ਆਈ,
ਸਮਝ ਗਏ ਪਹਾੜੀਏ ਕਿ ਦਲ ਜਿਹੜਾ ਫੌਜ ਜਿਹੜੀ ਹੈ ਦੁਸ਼ਮਣ ਦੀ ਉਹ ਸਾਡੇ ਵੱਲ ਇਧਰ ਚੜ ਕੇ ਆ ਰਹੀ ਹੈ।
ਗਮਨੇ ਗਹੇ ਕਮਾਨ ਤੁਫੰਗ,
ਉਸੇ ਵੇਲੇ ਉਹਨਾਂ ਨੇ ਵੀ ਆਪਣੇ ਹੱਥਾਂ ਦੇ ਵਿਚ ਬੰਦੂਕਾਂ ਧਾਰਨ ਕਰ ਲਈਆਂ, ਕਮਾਨਾਂ ਗ੍ਰਹਿਣ ਕਰ ਲਈਆਂ।
ਸਮੁਖ ਪਏ ਦੁਆ ਦਲ ਹਿਤ ਜੰਗ,
ਦੋਵੇਂ ਦਲ ਆਹਮੋ ਸਾਹਮਣੇ ਹੋ ਗਏ ਲੜਨ ਵਾਸਤੇ, ਇਕ ਦੂਜੇ ਦੇ ਖੂਨ ਦੇ ਪਿਆਸੇ ਬਣੇ ਹੋਏ ਆਹਮੋ ਸਾਹਮਣੇ ਹੋ ਕੇ ਲੜਨ ਲੱਗੇ ਹਨ।
ਕਿਤੀ ਥਾਂ ਮਚ ਰਹੀ ਲੜਾਈ,
ਇੰਨੀ ਕੁ ਜਗ੍ਹਾ ਦੇ ਉੱਤੇ ਕਹਿੰਦੇ ਜੰਗ ਹੋਣ ਲੱਗਾ, ਲੜਾਈ ਹੋਣ ਲੱਗੀ ਹੈ।
ਜਵਾਲਾ ਬਮਨੀ ਛੁੱਟ ਸਮਦਾਈ,
ਜਵਾਲਾ ਬਮਣੀਆਂ, ਜਵਾਲਾ ਬਮਣੀ ਕਹਿੰਦੇ ਨੇ ਬੰਦੂਕ ਨੂੰ, ਜਵਾਲਾ ਬਮਣੀਆਂ ਕਾਸ਼ਟ ਪਿਸਟਣੀਆਂ ਰਾਮ ਜੰਗੇ ਜਿਹੜੇ ਨੇ ਉਹ ਜੰਗ ਦੇ ਮੈਦਾਨ ਚ ਚੱਲਣ ਲੱਗੇ ਹਨ।
ਕਿਤੇ ਸਿੰਘ ਕਰ ਹੇਲਾ ਪਰੇ,
ਸਿੰਘ ਹੱਲਾ ਕਰ ਕਰਕੇ ਅੱਗੇ ਵੱਧ ਕੇ ਪੈਂਦੇ ਹਨ।
ਆਏ ਅਚਾਨਕ ਤਿਸ ਦਿਸ਼ ਲੜੇ,
ਔਰ ਭੱਜ ਕੇ ਅਚਾਨਕ ਹੀ ਹੁਣ ਸਿੰਘ ਆਣ ਪਏ ਨੇ ਵੈਰੀਆਂ ਦੇ ਉੱਤੇ, ਵੈਰੀਆਂ ਨੂੰ ਆਪਣਾ ਆਪਾ ਸੰਭਾਲਣਾ ਵੀ ਖਬਰ ਨਹੀਂ ਰਹੀ।
ਮਨੋ ਚੇਤ ਬੈ ਬਾਉ ਬਡੇਰਾ।
ਮਾਨੋ ਚੇਤਰ ਦੇ ਮਹੀਨੇ ਦੇ ਵਿਚ ਬੜੀ ਤੇਜ ਹਵਾ ਚੱਲ ਪਈ ਹੋਵੇ, ਚੇਤਰ ਦੇ ਮਹੀਨੇ ਵਿਚ ਬੜੀ ਤੇਜ ਹਨੇਰੀ ਚੱਲ ਪਈ ਹੋਵੇ, ਏਦਾਂ ਸਿੰਘਾਂ ਦਾ ਹਮਲਾ ਹੋਇਆ।
ਸਿੰਘਨ ਕੋ ਦਲ ਜਲ ਧਰ ਪ੍ਰੇਰਾ,
ਸਿੰਘਾਂ ਦੇ ਦਲ ਨੇ ਮਾਨੋ ਜਿਵੇਂ ਬੱਦਲ ਪ੍ਰੇਰ ਕੇ ਲੈ ਆਂਦੇ ਹੋਣ।
ਬਰਖਨ ਗੁਲਕਨ ਕਰਤਾ ਕੇਰੀ,
ਔਰ ਜਿਹੜੀਆਂ ਗੋਲੀਆਂ ਚੱਲ ਰਹੀਆਂ ਸਿੰਘਾਂ ਦੇ ਦਲ ਵਿਚੋਂ, ਮਾਨੋ ਇਹ ਗੋਲੀਆਂ ਨਹੀਂ, ਇਹ ਵਰਖਾ ਪੈ ਰਹੀ ਹੈ, ਮੀਂਹ ਦੀਆਂ ਬੂੰਦਾਂ ਪੈ ਰਹੀਆਂ ਨੇ।
ਪਰਬਤ ਲਰ ਕ੍ਰਿਖਤ ਪਾਕ ਕਨੇਰੀ,
ਜਿਹੜੇ ਪਰਬਤੀਏ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ, ਉਹ ਪੱਕੀ ਹੋਈ ਫਸਲ ਦੇ ਸਮਾਨ ਨੇ, ਉਹਨਾਂ ਉੱਤੇ ਮਾਨੋ ਜਿਵੇਂ ਮੀਂਹ ਪੈ ਗਿਆ ਹੋਵੇ, ਗੜੇ ਪੈ ਗਏ ਹੋਣ, ਤੇ ਉਹ ਪੱਕੀ ਫਸਲ ਨਸ਼ਟ ਭ੍ਰਸ਼ਟ ਹੋ ਕੇ ਰਣ ਭੂਮੀ ਵਿਚ ਖਾਕ ਹੋ ਰਹੀ ਹੈ।
ਇਕ ਵਾਰ ਪਰ ਕਰੀ ਬਿਨਾਸ਼ਨ,
ਇੱਕੋ ਵਾਰ ਚ ਕਹਿੰਦੇ ਪਹਾੜੀਆਂ ਦੀਆਂ ਬਹੁਤ ਸਾਰੀਆਂ ਫੌਜਾਂ ਵਿਨਾਸ਼ ਕਰਕੇ ਮਿੱਟੀ ਚ ਮਿਲਾ ਕੇ ਰੱਖ ਦਿੱਤੀਆਂ ਹਨ।
ਕਰਕੀ ਤੁਪਕਨ ਬਾਨ ਸਰਾਸਨ,
ਬੰਦੂਕਾਂ ਕੜਕੀਆਂ ਨੇ, ਕਮਾਨਾ ਚੋ ਤੀਰ ਛੜਕ ਦੇ ਕੇ ਸ਼ੋਕਦੇ ਹੋਏ ਚੱਲੇ ਨੇ।
ਫੂਟੇ ਮੁੰਡ ਤੁੰਡ ਬਿਕਰਾਰੇ,
ਬਹੁਤ ਜ਼ਿਆਦਾ ਮੁੰਡ ਤੁੰਡ ਬਿਕਰਾਰ ਹੋ ਕੇ ਰਣ ਭੂਮੀ ਵਿਚ ਖਿੰਡੇ ਹੋਏ ਨਜ਼ਰ ਆਉਂਦੇ ਨੇ।
ਸ਼੍ਰੋਣਤ ਝੂਟੇ ਮਨੋ ਪਨਾਰੇ,
ਖੂਨ ਦੀਆਂ ਤਤੀਰੀਆਂ ਚੱਲਦੀਆਂ ਸੂਰਮਿਆਂ ਦੇ ਸਰੀਰ ਚੋ, ਮਾਨੋ ਜਿਵੇਂ ਬਰਸਾਤ ਪੈਂਦੀ ਤੇ ਛੱਤਾਂ ਚ ਪਤਨਾਲੇ ਹੁੰਦੇ ਸੀ ਨਾ ਪਹਿਲਾਂ, ਉਹ ਪਤਨਾਲੇ ਬਾਹਰ ਨੂੰ ਨਿਕਲ ਕੇ ਬੜੀ ਤੇਜ਼ੀ ਨਾਲ ਉੱਤੋਂ ਛੱਤ ਚੋਂ ਪਾਣੀ ਬਾਹਰ ਨੂੰ ਆਉਂਦਾ ਸੀ। ਕਹਿੰਦੇ ਏਦਾਂ ਪਤਨਾਲਿਆਂ ਵਾਂਗੂ ਸੂਰਮਿਆਂ ਦੇ ਸਰੀਰਾਂ ਵਿਚੋਂ ਲਹੂ ਦੀਆਂ ਤਤੀਰੀਆਂ ਭਕ ਭਕ ਕਰਕੇ ਬਾਹਰ ਨੂੰ ਡੁੱਲਦੀਆਂ ਨੇ, ਮਾਨੋ ਜਿਵੇਂ ਪਾਣੀ ਦੇ ਝਰਨੇ ਚੱਲ ਰਹੇ ਹੋਣ।
ਭੀਮ ਚੰਦ ਕੋ ਦਲ ਸਮਹਾਇਓ,
ਰਾਜੇ ਭੀਮ ਚੰਦ ਦੇ ਦਲ ਉੱਤੇ ਮਾਰ ਮਚੀ ਹੈ। ਜਿਹੜਾ ਰਾਜੇ ਭੀਮ ਚੰਦ ਦਾ ਆਪਣਾ ਖਾਸ ਦਲ ਸੀ, ਉਹਦੇ ਉੱਤੇ ਬਾਬਾ ਅਜੀਤ ਸਿੰਘ ਜੀ ਨੇ ਹਮਲਾ ਕਰਕੇ ਮਾਰ ਮਾਰੀ ਹੈ।
ਸੁੰਦਬ ਢੋਲਨ ਬ੍ਰਿੰਦ ਬਜਾਇਓ,
ਅਨੇਕਾਂ ਨਗਾਰੇ ਅਨੇਕਾਂ ਢੋਲ ਬਜਾਏ ਗਏ ਨੇ ਰਣ ਭੂਮੀ ਨੂੰ ਹੋਰ ਜ਼ਿਆਦਾ ਸਰਗਰਮ ਕਰਨ ਵਾਸਤੇ।
ਅਜੇ ਅਜੀਤ ਸਿੰਘ ਤਬ ਤੀਰ,
ਸਾਡਾ ਬਾਬਾ ਅਜੀਤ ਸਿੰਘ ਜੀ ਆਪਣੀ ਕਮਾਨ ਦੇ ਚਾੜ ਕੇ ਚਿਲੇ ਦੇ ਉੱਤੇ ਅਨੇਕਾਂ ਤਿੱਖੇ ਤੀਰ ਛੱਡਣ ਲੱਗੇ ਹਨ।
ਬੀਤੇ ਵੀਰਨ ਕਨੇ ਸਨੀਰ,
ਅਨੇਕਾਂ ਵੀਰਾਂ ਯੋਧਿਆਂ ਦੀਆਂ ਛਾਤੀਆਂ ਬਾਬਾ ਅਜੀਤ ਸਿੰਘ ਜੀ ਨੇ ਆਪਣੇ ਤੀਰਾਂ ਨਾਲ ਬਿੰਨ ਸੁੱਟੀਆਂ ਹਨ।
ਸੁਪੱਟ ਕੇ ਕੋਰਾ ਕੋਰ ਲਗੇ ਸਰ,
ਔਰ ਬਾਬਾ ਅਜੀਤ ਸਿੰਘ ਜੀ ਦਾ ਚਲਾਇਆ ਤੀਰ ਭਾਵੇਂ ਕਿਸੇ ਸੂਰਮੇ ਨੂੰ ਵੱਜਦਾ, ਭਾਵੇਂ ਕਿਸੇ ਘੋੜੇ ਨੂੰ ਵੱਜਦਾ, ਜਿਹਨੂੰ ਜਾ ਕੇ ਵੱਜਦਾ ਉਹਦੇ ਵਿਚੋਂ ਤੀਰ ਪਾਰ ਨਿਕਲ ਜਾਂਦਾ ਹੈ, ਉਹਦੇ ਵਿਚੋਂ ਤੀਰ ਪਾਰ ਨਿਕਲ ਜਾਂਦਾ, ਭਾਵੇਂ ਘੋੜਾ ਤੇ ਭਾਵੇਂ ਕੋਈ ਸਿਪਾਹੀ ਆ, ਉਹ ਮਾਰਿਆ ਜਾਂਦਾ ਹੈ।
ਗਿਰਤ ਪ੍ਰਿਥੀ ਪਰ ਪ੍ਰਾਨਨ ਪਰਹਰ,
ਉਸੇ ਵੇਲੇ ਉਹਦੇ ਪ੍ਰਾਣ ਪਰਹਰ ਹੋ ਜਾਂਦੇ ਨੇ ਸਰੀਰ ਚੋਂ, ਰਣ ਭੂਮੀ ਵਿਚ ਪ੍ਰਿਥੀ ਤੇ ਜ਼ਮੀਨ ਦੇ ਉੱਤੇ ਡਿੱਗ ਪੈਂਦਾ ਹੈ।
ਬਹੁ ਚੰਚਲਤਾ ਕਰੇ ਚਲਾਵਨ,
ਬਾਬਾ ਅਜੀਤ ਸਿੰਘ ਜੀ ਬੜੀ ਚੰਚਲਤਾਈ ਨਾਲ ਬੜੀ ਤੇਜ਼ੀ ਨਾਲ, ਹਾਲੇ ਪਹਿਲਾ ਤੀਰ ਨਹੀਂ ਪਹੁੰਚਿਆ ਹੁੰਦਾ ਦੁਸ਼ਮਣ ਵੱਲ, ਇਹਨੇ ਨੂੰ ਪਿਛਲਾ ਦੂਜਾ ਤੀਰ ਵੀ ਚਲਾ ਕੇ ਛੱਡ ਦਿੰਦੇ ਨੇ।
ਪਾਥਾ ਮੈਂ ਹੱਥੇ ਕਰ ਪਾਵਨ,
ਔਰ ਆਪਣੇ ਪੱਥੇ ਵਿਚ ਹੱਥ ਪਾ ਕੇ ਤੀਰ ਕੱਢ ਕੇ ਬੜੀ ਛੇਤੀ ਨਾਲ ਤੀਰ ਚਲਾਉਂਦੇ ਹਨ।
ਸਰ ਨਿਕਾਸ ਗੁਣ ਮੈਂ ਬਗਰਾਵਨ,
ਸਰ ਕੱਢ ਕੇ ਤੀਰ ਤਿੱਖਾ ਜਿਹਾ ਪੱਥੇ ਵਿਚੋਂ ਆਪਣੇ ਚਿਲੇ ਤੇ ਚਾੜ ਕੇ ਫਿਰ ਉਹਨੂੰ ਤਿਆਗ ਕੇ ਚਲਾਉਂਦੇ ਹਨ।
ਚਿਕਾਨ ਸਨ ਪਾਨ ਲਗਾਵਨ,
ਖਿੱਚਦੇ ਨੇ ਤੇ ਪਿਛਲੀ ਚੁਟਕੀ ਜਿਹੜੀ ਹੱਥ ਦੀ ਆ, ਸੱਜੇ ਹੱਥ ਦੀ ਕੰਨ ਤੱਕ ਚਲੀ ਜਾਂਦੀ ਹੈ, ਕੰਨ ਤੱਕ ਖਿੱਚ ਕੇ ਤੀਰ ਨੂੰ ਚਲਾਉਂਦੇ ਹਨ।
ਤਕ ਸ਼ਤੁਰਨ ਕੇ ਅੰਗ ਲਗਾਵਨ,
ਦੁਸ਼ਮਣ ਦੀ ਵੈਰੀ ਦੀ ਛਾਤੀ ਨੂੰ ਤੱਕ ਕੇ ਫੇਰ ਉਹ ਤੀਰ ਚਲਾਉਂਦੇ ਬਾਬਾ ਅਜੀਤ ਸਿੰਘ ਜੀ।
ਜਾਣੇ ਉਹ ਪਰੇ ਨਾ ਗਨ ਕੀ ਕਾਵਨ,
ਔਰ ਬਾਬਾ ਅਜੀਤ ਸਿੰਘ ਜੀ ਨੇ ਅਨੇਕਾਂ ਵੈਰੀਆਂ ਦੇ ਦਲਾਂ ਨੂੰ ਮਾਰ ਕੇ ਜੰਗ ਦੇ ਮੈਦਾਨ ਵਿਚ ਮੁਕਾ ਦਿੱਤਾ ਹੈ।
ਚੰਚਲ ਬਾਜੀ ਕਰਨ ਕੁਦਾਵਨ,
ਘੋੜਾ ਬੜਾ ਚੰਚਲ ਬਾਬਾ ਅਜੀਤ ਸਿੰਘ ਜੀ ਦਾ, ਉਹਨੂੰ ਕੁਦਾ ਕੇ ਕਦੇ ਸੱਜੇ ਕਦੇ ਖੱਬੇ ਲੈ ਕੇ ਜਾਂਦੇ ਹਨ।
ਵਿਚਰਤ ਰਿਪ ਕੋ ਵਾਰ ਬਚਾਵਨ,
ਔਰ ਵੈਰੀ ਦਾ ਵਾਰ, ਕਿਉਂਕਿ ਦੁਸ਼ਮਣ ਵੀ ਤਾਂ ਉਧਰੋਂ ਗੋਲੀਆਂ ਤੀਰ ਚਲਾ ਰਹੇ ਨੇ, ਉਹਨਾਂ ਦੇ ਤੀਰਾਂ ਗੋਲੀਆਂ ਤੋਂ ਆਪਣਾ ਆਪ ਬਚਾਉਣ ਲਈ ਬਾਬਾ ਅਜੀਤ ਸਿੰਘ ਜੀ ਘੋੜਾ ਜੰਗ ਦੇ ਮੈਦਾਨ ਚ ਸੱਜੇ ਖੱਬੇ ਫੇਰਦੇ ਹਨ।
ਨਾਰਾਜ ਛੰਦ अजीत सिंह जीत चाह तीर को प्रहार ते।
बाबा अजीत सिंह जी रण भूमि च जीत दी चाना रख के तीर चलाउंदे हन।
तुरंग एक संग सिंह सूर में संगार ते।
और अनेका वैरिया नू मार रहे ने, भावे कोई घोड़ा आ जाए सामने ते भावे कोई सूरमा आ जाए।
मरी पार बाहनी विशाल समा हुए के।
बहुत सारी फौज वैरियां दे दल दी पहाड़ियां दी जंग दे मैदान विच मारी गई है।
सो एक बार गोरियां अनेक ही चलाए के।
पहाड़ियां ने भी अगो एको वार अनेकां गोलियां चला दितियां हन।
चली सो बेग शूक की लगी तुरंग आए के।
अनेकां गोलियां जदों पहाड़ियां ने चलाईयां उन्हां विचों एक गोली चल के साहबजादा बाबा अजीत सिंह जी दे घोड़े नूं आके बजी है।
गिरे हो सो जंग खेत में सो दोए काव खाए के।
और बाबा अजीत सिंह जी दे घोड़े नूं एक गोली होर आ वजी, दो गोलियां वजियां ते बाबा अजीत सिंह जी दा घोड़ा जंग दे मैदान च डिग पिया।
अजीत सिंह छोरे अंगे आपने बचाए के।
बाबा अजीत सिंह जी ने वेख्या जदों घोड़ा डिगण लगा ते बाबा जी पहला ही छाल मार के जमीन ते आ गए, पब्बा भरने हो गए।
खरो चरण पार फेर बाण को चलाए के।
अपने चरणा दे पार ते बाबा अजीत सिंह जी खलो के फिर उसे तरह तीर चलाण लगे हन।
पहुंच के सुदास आए बाज होर दीनियो।
इन्हे नु एक सेवादार घोड़ा लेके आया, एक होर खाली घोड़ा सी ओ घोड़ा बाबा अजीत सिंह जी को लेके आया बाबा जी दी चढ़ बाबा जी दे चढ़ वास्ते।
करी शिताब दौर कैर ताप पाए लीनियो।
बाबा अजीत सिंह जी बड़ी तेजी नाल वैरी तो अपना आप बचा के घोड़े दी काठी दे उत्ते दोबारा पलाकी मार के चढ़े हन।
और ओ तात काल ही चलात को चलाए के।
दूजे घोड़े दे उत्ते बाबा जी सवार हो गए। घोड़ा बड़ा चलाक है, बड़ा चंचल है, तेजी नाल चलण वाला है।
प्रहार बाण फेर तात तात शत्रु काए के।
और बाबा अजीत सिंह जी फिर उसे फुर्ती दे नाल तक तक के तीर चलाण लगे ने, तक तक के तीर मारन लगे ने, वैरियां दियां छातियां परोण लगे ने।
समूह सिंह अगर होए तो फंग संग भंग के।
बहुत सारे सिंह अगे हो के गोलियां दाग दे ने, अनेकां नूं गोलियां नाल मार के लताड़ दे खत्म कर दे ने।
रखे टिकाए थाए वदे न शत्रु जंग के।
दुश्मन नूं उत्थे टिका के रखिया, दुश्मन नूं अगे नहीं वध के आउण दित्ता। पहाड़ियां नूं जिथे ओ खड़े लड़दे सी ना उथे ही उन्हां नूं खलार के रखिया। बाबा अजीत सिंह जी होना ने सिंघां ने उन्हां नूं अगे वध के नहीं आउण दित्ता।
निशान मान सिंह लै ते ओ सो चीर छोर के।
भाई मान सिंह जी निशान ची सन गुरु घर दे, ए निशान साहब लै के अगे खड़े ने, ए अगे हो के निशान साहब लहराउंदे ने और सिंघां नूं हौसला दिंदे ने।
कृपाए कै तुरंग को चांत हेल दो।
और अपने घोड़े नूं तरपा के जोर दा हल्ला करके दुश्मन नूं खत्म करना चाहुंदे हन।
पुकार मार मार को परे सो एक बार ही।
इको वेरी मार लो दे नारे कर बोलदिया होया बकमार बकारा करदिया होया टुट के पै गए हन।
बजाए जंग जीत को निनाद कह उचारी।
और जीत दे नगारे बजाए जा रहे ने क्योंकि पहाड़ी दल मरदा जा रहा, किसे अंदर हौसला नहीं पै रहा लड़न दा, ते मानो खालसे दी जेती हो रही है।
करंत रेल पेल को प्रवेश होए सूर में।
और रेल पेल कर दिया तकेल दिया दुश्मन दे विच वड़ गए ने, सिंह जाके पहुंच गए ने।
तो फंग तीर मार के मिलाए वीर तूर में।
तीर मार के गोलियां मार के बहुत सारे पहाड़िए जेड़े सन धूड़ विच मिला दिते हन।
ਕਿਰਪਾਨ ਖੈਚ ਮਿਆਨ ਤੇ ਕੜਾ ਕੜੀ ਮਚਾਏਗਾ।
ਪਹਾੜੀਆਂ ਦੇ ਵਿਚ ਜਾ ਪਹੁੰਚੇ ਸਿੰਘ ਤੇ ਫਿਰ ਮਿਆਨਾ ਚ ਤੇਗਾਂ ਧੂਲੀਆਂ ਸਿੰਘਾਂ ਨੇ ਔਰ ਤੇਗਾਂ ਨਾਲ ਵੱਢ ਵੱਢ ਕੇ ਟੱਕਰੇ ਕਰਨ ਲੱਗੇ ਨੇ। ਪਹਾੜੀਆਂ ਦੇ ਵੱਢ ਵੱਢ ਲਸੱਥਰ ਵਿਛਾਣ ਲੱਗੇ ਨੇ।
ਬੇਹੰਡ ਰੁੰਡ ਮੁੰਡ ਤੁੰਡ ਪੁੰਡ ਤੇ ਪਲਾਏਗਾ।
ਅਨੇਕਾਂ ਰੁੰਡ ਮੁੰਡ ਜੰਗ ਦੇ ਮੈਦਾਨ ਚ ਖਿਲਾਰਨ ਲੱਗੇ ਨੇ। ਜਿਹੜੇ ਦੌੜਦੇ ਨੇ ਉਹਨਾਂ ਦੇ ਮੂੰਹ ਤੇ ਪੁੰਡ ਪੁੰਡ ਨਾਮ ਹੈ, ਪੰਡ ਨਾਮ ਹੈ ਪਿਲੱਤਣ ਦਾ। ਕਹਿੰਦੇ ਮੂੰਹ ਪੀਲੇ ਪੈ ਜਾਂਦੇ ਨੇ ਡਰ ਦੇ ਨਾਲ ਤੇ ਡਰ ਦੇ ਨਾਲ ਪਿਛਾਂ ਨੂੰ ਹਟ ਕੇ ਦੌੜਦੇ ਨੇ।
ਪ੍ਰਚੰਡ ਹੀ ਕਮੰਡ ਪਾਏ ਦੰਡ ਤੂਤ ਤਾਏਗਾ।
ਔਰ ਬੜਾ ਪ੍ਰਚੰਡ ਭਿਆਨਕ ਘਮਾਸਾਨ ਦੁਸ਼ਮਣ ਤੇ ਹਮਲਾ ਕਰਕੇ ਸਿੰਘ ਮਾਰ ਕੇ ਹਮਲਾ ਕਰਦੇ ਨੇ।
ਕਟੰਤ ਕੰਠ ਕੰਧ ਪਾਉ ਦੰਡ ਘੋਰ ਸਾਏਗਾ।
ਮੋਢਿਆਂ ਤੋਂ ਕੱਟ ਦਿੰਦੇ ਨੇ, ਗਲੇ ਤੋਂ ਕੱਟ ਕੇ ਰੱਖ ਦਿੰਦੇ ਨੇ। ਕਟੰਤ ਕੰਠ ਗਲ ਤੋਂ ਕੱਟ ਦਿੰਦੇ ਨੇ, ਮੋਢਿਆਂ ਨੂੰ ਵੱਢ ਕੇ ਸੁੱਟ ਦਿੰਦੇ ਨੇ। ਔਰ ਫਿਰ ਬਾਹਾਂ ਜਿਹੜੀਆਂ ਨੇ ਉਹ ਵੀ ਵੱਢ ਕੇ ਜੰਗ ਦੇ ਮੈਦਾਨ ਚ ਸੁੱਟ ਦਿੰਦੇ, ਬੜੇ ਰਿਸ ਵਿਚ ਕ੍ਰੋਧ ਵਿਚ ਆ ਕੇ।
ਬਿਲੋਕ ਵੀਰ ਖਾਲਸਾ ਕਿਰਪਾਨ ਕੋ ਘਮੰਡ ਕੈ।
ਔਰ ਖਾਲਸਾ ਆਪਣੇ ਮਿਆਨ ਚੋ ਤੇਗਾਂ ਕੱਢ ਕੱਢ ਕੇ ਵੈਰੀਆਂ ਦੇ ਉੱਤੇ, ਜਿਵੇਂ ਸ਼ੇਰ ਆਪਣੇ ਸ਼ਿਕਾਰ ਤੇ ਝਪਟ ਮਾਰਦਾ, ਏਦਾਂ ਬੱਬਰ ਸ਼ੇਰਾਂ ਵਾਂਗੂ ਝਪਟ ਮਾਰ ਮਾਰ ਕੇ ਪਹਾੜੀਆਂ ਨੂੰ ਮਾਰਦੇ ਨੇ।
ਪਰ ਸੋ ਇਕ ਬਾਰ ਹੀ ਅਨੇਕ ਤੋਂ ਬੇਹੰਡ ਕੈ।
ਇੱਕੋ ਵੇਰੀ ਹਮਲਾ ਕਰਕੇ ਪੈ ਗਏ, ਪਹਾੜੀਆਂ ਨੂੰ ਸੋਧੀ ਭੁੱਲ ਗਈ ਅਸੀਂ ਕੀ ਕਰਨਾ ਤੇ ਕੀ ਨਹੀਂ ਕਰਨਾ।
ਪ੍ਰਚੰਡ ਓ ਯਕੀਨ ਤੁੰਡ ਮੋਰ ਕੈ ਰਿਪੂਨੀਓ।
ਔਰ ਵੈਰੀਆਂ ਦੇ ਮੂੰਹ ਪ੍ਰਚੰਡ ਜਿਹੜੇ ਸਾਨੂੰ ਤੋੜ ਕੇ ਭੰਨ ਕੇ ਪਿਛਲੇ ਪਾਸੇ ਲਾ ਦਿੱਤੇ ਨੇ।
ਪਲਾਏ ਕੰਡ ਦੇਖ ਵੀਰ ਤੀਰ ਜੰਗ ਕਿਸੂਨਿਓ।
ਔਰ ਕੰਡ ਵਿਖਾ ਕੇ ਜੰਗ ਦੇ ਮੈਦਾਨ ਚ ਪਿੱਠਾਂ ਵਿਖਾ ਕੇ ਪਹਾੜੀ ਅੱਗੇ ਲੱਗ ਕੇ ਭੱਜ ਪਏ ਹਨ। ਔਰ ਕਿਸੇ ਅੰਦਰ ਧੀਰਜ ਨਹੀਂ ਰਿਹਾ, ਲੜਨ ਵਾਸਤੇ ਧੀਰਜ ਨਹੀਂ ਰਿਹਾ।
ਨਿਹਾਰ ਤੇ ਨਮੋਰ ਨੈਣ ਤਰਾਸ ਕੈ ਵਿਸਾਲ ਤੇ।
ਮੂੰਹ ਕਰਕੇ ਨਹੀਂ ਵੇਖਦੇ ਕਿ ਜੇ ਪਿੱਛੇ ਵੇਖਿਆ ਤੇ ਕਿਤੇ ਸਾਨੂੰ ਨਾ ਮਾਰ ਦੇਣ। ਸਿੱਧਾ ਅੱਗੇ ਪਿੱਠ ਵਿਖਾ ਕੇ ਦੌੜਦੇ ਨੇ, ਸਿਰ ਘੁਮਾ ਕੇ ਪਿੱਛੇ ਤੱਕ ਨਹੀਂ ਨਿਗਾਹ ਮਾਰ ਕੇ ਵੇਖਦੇ। ਇੰਨਾ ਜ਼ਿਆਦਾ ਡਰ ਹੈ ਇਹਨਾਂ ਦੇ ਅੰਦਰ।
ਬਚੇ ਰਹੇ ਪਲਾਏ ਜੇ ਅਰੇ ਸੁਮੇਲ ਕਾਲ ਤੇ।
ਜਿਹੜੇ ਭੱਜ ਗਏ ਉਹ ਬਚੇ, ਜਿਹੜੇ ਉੱਥੇ ਅੜ ਗਏ ਸਿੰਘਾਂ ਦੇ ਸਾਹਮਣੇ ਉਹ ਮਾਰ ਕੇ ਕਾਲ ਦੀ ਖੁਰਾਕ ਬਣਾ ਦਿੱਤੇ, ਉਹ ਮਾਰ ਕੇ ਸਦਾ ਦੀ ਜਰਿੰਦੇ ਸਵਾ ਕੇ ਰੱਖ ਦਿੱਤੇ ਸਿੰਘਾਂ ਨੇ।
ਉਹ ਤੋਂ ਸਦੂਰ ਕੇਸਰੀ ਬਿਲੋਕ ਸੂਰ ਭਾਜਤੇ।
ਰਾਜਾ ਕੇਸਰੀ ਚੰਦ ਦੂਰ ਖੜਾ ਸੀ, ਉਹਨੇ ਵੇਖਿਆ ਕਿ ਸਾਡੇ ਸੂਰਮੇ ਭੱਜੇ ਜਾਂਦੇ ਨੇ, ਸਾਡੇ ਸੂਰਮਿਆਂ ਨੂੰ ਭਾਜੜ ਪੈ ਗਈ ਹੈ।
ਲਏ ਸਮੂਹ ਸੂਰਮੇ ਮਿਲੇ ਸੋ ਸਿੰਘ ਗਾਜਤੇ।
ਬਹੁਤ ਸਾਰੇ ਸਿੰਘ ਆਪਣੇ ਇਕੱਠੇ ਹੋ ਕੇ ਗੱਜ ਗੱਜ ਕੇ ਆ ਕੇ ਸਾਡਿਆਂ ਸੂਰਮਿਆਂ ਨੂੰ ਲਤਾੜ ਕੇ ਲਥੇਰ ਪਥੇਰ ਕਰ ਰਹੇ ਨੇ।
ਦੰਡ ਐਂਚ ਐਂਚ ਕੇ ਪ੍ਰਹਾਰ ਬਾਨ ਕਾਲ ਕੋ।
ਕੇਸਰੀ ਚੰਦ ਦੂਰ ਖਲੋਤਾ ਹੀ ਲੜਨ ਲੱਗਾ ਤੇ ਉਹ ਆਪਣੀ ਕਮਾਨ ਵਿਚ ਚਾੜ ਚਾੜ ਕੇ ਤੀਰ ਚਲਾਉਣ ਲੱਗਾ।
ਅਰੇ ਉਸ ਅਗਰ ਆਏ ਕੈ ਹਜ਼ਾਰ ਯੋਧ ਨਾਲ ਕੋ।
ਹਜ਼ਾਰਾਂ ਯੋਧੇ ਦੇ ਨਾਲ ਨੇ ਅੱਗੇ ਆ ਕੇ ਅੜ ਗਿਆ ਸਿੰਘਾਂ ਦੇ ਤੀਰਾਂ ਦੀ ਮਾਰ ਮਾਰਨ ਲੱਗਾ।
ਯਥਾ ਪ੍ਰਵਾਹ ਜਾਵ ਤੋ ਗਰੀਨ ਤੇ ਸਥਿਤ ਹੋਏ।
ਮਾਨੋ ਜਿਵੇਂ ਪਹਾੜਾਂ ਦੇ ਵਿਚੋਂ ਕਿਤੇ ਨਦੀ ਦਾ ਪ੍ਰਵਾਹ ਵਹਿੰਦਾ ਹੋਇਆ ਆ ਰਿਹਾ ਹੋਵੇ ਤੇ ਫਿਰ ਇਕਦਮ ਅੱਗੇ ਕੋਈ ਪਹਾੜ ਆ ਜੇ ਤੇ ਉਹ ਪ੍ਰਵਾਹ ਰੁਕ ਜਾਂਦਾ, ਏਦਾਂ ਇਹ ਭੱਜਦੇ ਜਾਂਦੇ ਪਹਾੜੀਏ ਕੇਸਰੀ ਚੰਦ ਨੂੰ ਵੇਖ ਕੇ ਰੁਕ ਗਏ ਨੇ।
ਤਥਾ ਥਿਰੰਤ ਖਾਲਸਾ ਚਾਹੰਤ ਜੀਤ ਚੀਤ ਹੈ।
ਇਸੇ ਤਰ੍ਹਾਂ ਖਾਲਸਾ ਵੀ ਅੱਗੇ ਖਲੋਤਾ ਹੋਇਆ ਡਟ ਕੇ ਮੁਕਾਬਲਾ ਕਰ ਰਿਹਾ, ਜਿੱਤ ਦੀ ਆਸ ਰੱਖ ਕੇ ਖਾਲਸਾ ਲੜ ਰਿਹਾ ਤੇ ਜਿੱਤ ਹੋਈ ਵੀ ਆ ਖਾਲਸੇ ਪੰਥ ਦੀ।
ਰਿਪੂਨ ਕਾਟ ਸੈਂਕਰੇ ਸਰੀਰ ਕਾਏ ਖਾਏ ਕੈ।
ਅਨੇਕਾਂ ਦੁਸ਼ਮਣਾਂ ਨੂੰ ਮਾਰ ਕੇ ਵੱਢ ਕੇ ਸੁੱਟ ਦਿੱਤਾ ਤੇ ਆਪ ਵੀ ਬਹੁਤ ਸਾਰੇ ਸਿੰਘ ਸਰੀਰ ਤੇ ਘਾਵ ਖਾਂਦੇ ਨੇ, ਆਪ ਵੀ ਸਿੰਘਾਂ ਦੇ ਸਰੀਰਾਂ ਤੇ ਬੜੇ ਭਾਰੀ ਜ਼ਖਮ ਲੱਗ ਰਹੇ ਨੇ, ਪਰ ਉਹਨਾਂ ਜ਼ਖਮਾਂ ਦੀ ਪਰਵਾਹ ਨਾ ਕਰਦਿਆਂ ਹੋਇਆਂ ਸੂਰਮੇ ਸਿੰਘ ਬਹਾਦਰ ਯੋਧੇ ਬੜੀ ਦਲੇਰੀ ਨਾਲ ਬੜੀ ਬਹਾਦਰੀ ਨਾਲ ਲੜ ਰਹੇ ਨੇ।
ਮੁਰੇ ਬੌਰ ਵੀਰ ਸਿੰਘ ਸ਼੍ਰੀ ਫਤਿਹ ਸੁਪਾਏ ਕੈ।
ਔਰ ਇਸ ਤਰ੍ਹਾਂ ਚਾਰ ਘੜੀਆਂ ਦਾ ਜੰਗ ਲੜਨ ਦਾ ਹੁਕਮ ਸੀ। ਸਿੰਘ ਚਾਰ ਘੜੀਆਂ ਖੂਬ ਲੜੇ ਨੇ ਬਹਾਦਰੀ ਤੇ ਦਲੇਰੀ ਨਾਲ, ਤੇ ਚਾਰ ਘੜੀਆਂ ਦੇ ਜੰਗ ਨੂੰ ਲੜਨ ਤੋਂ ਬਾਅਦ ਫਤਿਹ ਕਰਕੇ ਜੰਗ ਦੇ ਵਿਚ ਬਾਬਾ ਅਜੀਤ ਸਿੰਘ ਤੇ ਸਾਰੇ ਸਿੰਘ ਹੁਣ ਪਿਛਾਂ ਨੂੰ ਵਾਪਸ ਮੁੜੇ ਹਨ।
ਸਨੇ ਸਨੇ ਹਟੰਤ ਕਾਏ ਲਾਨ ਕੋ ਸੰਭਾਰ ਕੈ।
ਹੌਲੇ ਹੌਲੇ ਪਿੱਛੇ ਹਟਦੇ ਆ ਰਹੇ ਨੇ ਹੁਣ ਜਿਹੜੇ ਕਾਇਲ ਸੂਰਮੇ ਨੇ, ਜ਼ਖਮੀ ਸੂਰਮੇ ਨੇ, ਉਨ੍ਹਾਂ ਆਪਣੇ ਨਾਲ ਦੇ ਜ਼ਖਮੀ ਸਾਥੀਆਂ ਨੂੰ ਸੰਭਾਲ ਕੇ ਮੁੜ ਰਹੇ ਨੇ।
ਜਿਹੜੇ ਸਥਾਨ ਆਪਣੇ ਸਮੂਹ ਤੀਰ ਤਾਰ ਕੈ।
ਸਾਰੇ ਸਿੰਘ ਆਪੋ ਆਪਣੇ ਮੋਰਚਿਆਂ ਵਿਚ ਫਿਰ ਵਾਪਸ ਆ ਗਏ, ਧੀਰਜ ਧਾਰਨ ਕਰਕੇ, ਬ੍ਰਹਮਾ ਧਾਰਨ ਕਰਕੇ ਆਪੋ ਆਪਣੇ ਮੋਰਚਿਆਂ ਵਿਚ ਸਿੰਘ ਫਿਰ ਆ ਪਹੁੰਚੇ ਹਨ।
ਤੁਫੰਗ ਸੰਗ ਅੰਗ ਪਾਉ ਭੰਗ ਕੈ ਵਿਸਾਲਈ।
ਔਰ ਆਉਂਦਿਆਂ ਆਉਂਦਿਆਂ ਵੀ ਗੋਲੀਆਂ ਮਾਰ ਮਾਰ ਕੇ ਕਈ ਪਹਾੜੀਆਂ ਨੂੰ ਮਾਰ ਕੇ ਆਏ ਹਨ।
ਕਈ ਹਜ਼ਾਰ ਓਰੜੇ ਅਨੇਕ ਹੇਲ ਕਾਏ।
ਹਜ਼ਾਰਾਂ ਦੀ ਗਿਣਤੀ ਦੇ ਵਿਚ ਜਿਹੜੇ ਸੂਰਮੇ ਸਨ ਪਹਾੜੀਆਂ ਦੇ, ਉਹ ਰਣ ਭੂਮੀ ਵਿਚ ਮਾਰੇ ਨੇ ਖਾਲਸੇ ਨੇ।
ਹਰੇ ਕਰੇ ਸੋ ਦੂਰੇ ਪ੍ਰਹਾਰ ਗੋਰੀਆਂ ਕੋ।
ਕੇਸਰੀ ਚੰਦ ਨੇ ਹਮਲਾ ਕਰ ਦਿੱਤਾ ਸੀ ਹਜ਼ਾਰਾਂ ਸੂਰਮਿਆਂ ਸਮੇਤ, ਸਿੰਘਾਂ ਨੇ ਮਾਰ ਮਾਰ ਗੋਲੀਆਂ ਉਨ੍ਹਾਂ ਨੂੰ ਦੂਰ ਹੀ ਕਰਕੇ ਖੜਾ ਰੱਖਿਆ, ਉਨ੍ਹਾਂ ਨੂੰ ਆਪਣੇ ਨੇੜੇ ਨਹੀਂ ਲੱਗਣ ਦਿੱਤਾ, ਨੇੜੇ ਨਹੀਂ ਆਉਣ ਦਿੱਤਾ।
ਸਮੀਪ ਹੋਏ ਨਾ ਪਾਏ ਨਾ ਪ੍ਰਹਾਰੇ ਉਹ ਪ੍ਰਹਾਨ ਕੋ।
ਨਾ ਨੇੜੇ ਆ ਸਕੇ ਤੇ ਨਾ ਹੀ ਸਿੰਘਾਂ ਦਾ ਕੋਈ ਨੁਕਸਾਨ ਕਰ ਸਕੇ।
ਮਜਿਓ ਸੋ ਜੁਦ ਕ੍ਰੁੱਧ ਕੈ ਤੁਫੰਗ ਸੰਗ ਕਾਏ।
ਕਹਿੰਦੇ ਬੰਦੂਕਾਂ ਦਾ ਬੜਾ ਜ਼ਿਆਦਾ ਭਿਆਨਕ ਘਮਾਸਾਨ ਜੰਗ ਹੋਇਆ, ਔਰ ਬਹੁਤ ਜ਼ਿਆਦਾ ਸੂਰਮੇ ਵੈਰੀ ਦਲ ਦੇ ਬੰਦੂਕਾਂ ਦੀਆਂ ਗੋਲੀਆਂ ਨਾਲ ਹੀ ਮਾਰੇ ਗਏ ਨੇ।
ਮਰੇ ਮਰੇ ਅਨੇਕ ਲਹੂ ਪ੍ਰਵਾਹ ਜਾਏ।
ਅਨੇਕਾਂ ਹੀ ਮਰੇ ਨੇ ਤੇ ਉਹਨਾਂ ਮਰਿਆ ਹੋਇਆ ਸੂਰਮਿਆਂ ਦੇ ਸਰੀਰਾਂ ਚ ਲਹੂ ਦੇ ਪਤਨਾਲੇ ਉਹ ਵਹਿ ਵਹਿ ਕੇ ਜ਼ਮੀਨ ਦੇ ਉੱਤੇ ਟੁਰੇ ਜਾ ਰਹੇ ਨੇ।
ਸੋ ਭੂਤ ਪ੍ਰੇਤ ਜੋਗਨੀ ਸ਼ਿੰਗਾਲ ਮਾਸ ਖਾਵਤੇ।
ਭੂਤ ਪ੍ਰੇਤ ਜੋਗਣੀਆਂ ਗਿੱਦੜ ਕੁੱਤੇ ਕੰਕ ਚੀਲਾ ਗਿਰਦਾ ਇੱਲਾ ਇਹ ਆ ਕੇ ਸੂਰਮਿਆਂ ਦੇ ਮਾਸ ਖਾ ਰਹੇ ਹਨ।
ਕਾਰ ਕਾਂਕ ਕੰਕਰੀ ਕਰਾ ਲਈ ਸੁਨਾਵਤੇ।
ਆ ਕੇ ਜਦੋਂ ਮਾਸ ਖਾਂਦੇ ਨੇ ਉੱਚੀ ਆਵਾਜ਼ ਵਿਚ ਕਿਉਂ ਕੂਕਦੇ ਨੇ, ਤੇ ਇਨ੍ਹਾਂ ਦੇ ਕੂਕਣ ਦੀ ਆਵਾਜ਼ ਬੜੀ ਭਿਆਨਕ ਹੈ, ਬੜੀ ਭਿਆਨਕ ਰੁਦਰ ਰਸ ਵਾਲੀ ਇਨ੍ਹਾਂ ਦੀ ਆਵਾਜ਼ ਹੈ।
ਤੁਰੰਗੇ ਅੰਗ ਭੰਗ ਤੇ ਕਿਤੇ ਕਛੂਛ ਡੋਲ ਤੇ।
ਕਈ ਘੋੜਿਆਂ ਦੀਆਂ ਲੱਤਾਂ ਵੱਡੀਆਂ ਪਈਆਂ ਨੇ, ਕਈ ਘੋੜੇ ਜ਼ਖਮੀ ਹੋਏ ਤੜਫ ਰਹੇ ਨੇ, ਕਈ ਸੂਰਮੇ ਵੱਡੇ ਪਏ ਹੋਏ ਤੜਫ ਰਹੇ ਨੇ।
ਕੱਟੇ ਸਰੀਰ ਹੱਥ ਪਾਏ ਕੋਏ ਦੀਨ ਬੋਲ ਤੇ।
ਕਈਆਂ ਦੇ ਹੱਥ ਕੱਟੇ ਹੋਏ ਨੇ, ਕਈਆਂ ਦੇ ਪੈਰ ਵੱਡੇ ਹੋਏ ਨੇ, ਔਰ ਦੀਨ ਹੋਏ ਜ਼ਮੀਨ ਤੇ ਡਿੱਗੇ ਹੋਏ ਉੱਚੀ ਉੱਚੀ ਬੋਲਦੇ ਨੇ, ਹਾਏ ਸਾਨੂੰ ਬਚਾ ਲੋ ਰੱਖ ਲੋ।
ਬਿਹਾਲ ਹੋਏ ਵਿਸਾਲ ਹੀ ਕਰਾਲ ਬੀਚ ਖੇਤ ਕੇ।
ਰਣ ਭੂਮੀ ਵਿਚ ਬੜਾ ਭਿਆਨਕ ਮਾਹੌਲ ਬਣਿਆ ਹੋਇਆ ਹੈ, ਬਹੁਤ ਹੀ ਜ਼ਿਆਦਾ ਭਿਆਨਕ ਰਸ ਸਾਰੇ ਪਾਸੇ ਵਰਤਿਆ ਹੋਇਆ।
ਬਰਹਾ ਤੇ ਪੁਕਾਰ ਤੇ ਮਰੰਤ ਸਵਾਮੀ ਹੇਤ ਕੇ।
ਆਪਣੇ ਆਪਣੇ ਮਾਲਕਾਂ ਵਾਸਤੇ ਜੰਗ ਦੇ ਮੈਦਾਨ ਵਿਚ ਮਰ ਗਏ ਨੇ ਕਈ, ਤੇ ਕਈ ਕਰਾ ਰਹੇ ਨੇ ਜ਼ਖਮੀ ਹੋਏ।
ਲਰੰਤ ਏਵ ਰੀਤ ਸੋ ਪ੍ਰਕਾਸ਼ ਮੰਦ ਹੋਏ ਓ।
ਕਹਿੰਦੇ ਇੱਦਾਂ ਲੜਦਿਆਂ ਲੜਦਿਆਂ ਰੋਸ਼ਨੀ ਮੰਦ ਹੋ ਗਈ, ਯਾਨੀ ਕਿ ਸ਼ਾਮ ਦਾ ਸਮਾਂ ਪੈ ਗਿਆ।
ਪ੍ਰਗੋਪ ਮਾਰ ਤੰਡ ਪਾਪਿਆਨ ਸੰਜ ਸੋਏ ਓ।
ਸੰਧਿਆ ਦਾ ਸਮਾਂ ਹੋ ਗਿਆ, ਸੂਰਜ ਛਿਪ ਗਿਆ, ਸ਼ਾਮ ਦਾ ਸਮਾਂ ਹੋ ਗਿਆ ਤੇ ਹਨੇਰਾ ਪਸਰ ਗਿਆ ਚਾਰੇ ਪਾਸੇ।
ਫਿਰ ਅੰਤਰ ਉਧਰ ਰੁਦਰ ਵੇਖ ਸੰਗ ਲੈ ਗਣਾਏ ਕੋ।
ਉਧਰ ਜਿਹੜੇ 11 ਰੁਦਰ ਹੁੰਦੇ ਨੇ ਆਪਣੇ ਰੁਦਰਾਂ ਨੂੰ ਨਾਲ ਲੈ ਕੇ, ਬੜੇ ਬੜੇ ਭਿਆਨਕ ਗਣਾਂ ਨੂੰ ਨਾਲ ਲੈ ਕੇ ਉਹ ਆ ਕੇ ਰਣ ਭੂਮੀ ਵਿਚ ਰਾਤ ਨੂੰ ਵਿਚਰਨ ਲੱਗਾ ਹੈ।
ਟਿਕੇ ਸਮੂਹ ਸੂਰਮੇ ਸਥਾਨ ਮੋਰ ਚਾਨ ਕੋ।
ਜਿੰਨੇ ਸੂਰਮੇ ਨੇ ਉਹ ਆਪੋ ਆਪਣੇ ਮੋਰਚਿਆਂ ਵਿਚ ਟਿਕ ਗਏ ਨੇ, ਡਟ ਗਏ ਨੇ।
ਫਿਰ ਸੋ ਆਪ ਆਪ ਕੋ ਸੰਭਾਲ ਕਾਇਲਾਨ ਕੋ।
ਆਪੋ ਆਪਣੇ ਕਾਇਲਾਂ ਤੇ ਜ਼ਖਮੀਆਂ ਨੂੰ ਸੰਭਾਲਣ ਲੱਗੇ ਹਨ।
ਬਿਲੋਕ ਭੀਮ ਚੰਦ ਬ੍ਰਿੰਦ ਵੀਰ ਮਿਰਤ ਕਾਨ ਕੋ।
ਭੀਮ ਚੰਦ ਨੇ ਵੇਖਿਆ ਉਹਦੇ ਹਜ਼ਾਰਾਂ ਬੰਦੇ ਅੱਜ ਜੰਗ ਦੇ ਮੈਦਾਨ ਵਿਚ ਮਾਰੇ ਗਏ ਨੇ
ਸਚਿੰਤ ਸ਼ੋਕ ਤਾਰ ਤੋ ਕਹੇ ਨ ਤਾਉਂ ਪਾਸਈ
ਮਨ ਚ ਉਹਦੇ ਬੜੀ ਚਿੰਤਾ ਤੇ ਸ਼ੋਕ ਹੈ ਪਰ ਆਪਣਾ ਦੁੱਖ ਕਿਸੇ ਨੂੰ ਬੋਲ ਕੇ ਨਹੀਂ ਦੱਸਦਾ
ਲਰੇ ਸੋ ਏਵ ਨੀਤ ਈ ਨ ਜੀਤ ਹੋ ਤੇ ਆਸਈ
ਕਹਿੰਦਾ ਜੇ ਇਸੇ ਤਰ੍ਹਾਂ ਨਿਤ ਲੜਦੇ ਰਹੇ ਤੇ ਆਪਣੀ ਕਦੇ ਜਿੱਤ ਨਹੀਂ ਹੋ ਸਕਣੀ ਅਸੀਂ ਕਦੇ ਵੀ ਜੰਗ ਦੇ ਮੈਦਾਨ ਚ ਜਿੱਤ ਨਹੀਂ ਸਕਾਂਗੇ
ਕਰੇ ਇਕੱਤਰ ਆਨ ਕੈ ਅੰਬਾਰ ਦੀ ਲਾਗੇ
ਕਹਿੰਦੇ ਜਦੋਂ ਮਰਿਆ ਨੂੰ ਇਕੱਠਿਆਂ ਕੀਤਿਆ ਨਾ ਤੇ ਭੀਮ ਚੰਦ ਵੇਖ ਕੇ ਹੈਰਾਨ ਹੋ ਗਿਆ ਵੀ ਜਿਵੇਂ ਪਹਾੜ ਹੁੰਦਾ ਨਾ ਪਹਾੜ ਵਾਂਗੂ ਢੇਰ ਲੱਗ ਗਿਆ ਮਰਿਆ ਬੰਦਿਆਂ ਦਾ ਮੁਰਦਿਆਂ ਦਾ ਏਡਾ ਵੱਡਾ ਢੇਰ ਲੱਗ ਗਿਆ ਵੇਖ ਕੇ ਹੈਰਾਨ ਹੋ ਗਿਆ ਭੀਮ ਚੰਦ ਵੀ ਇੰਨੇ ਬੰਦੇ ਅੱਜ ਰਣ ਭੂਮੀ ਚ ਸਾਡੇ ਮਾਰੇ ਗਏ ਨੇ
ਮੰਗਾਏ ਕਾਸ਼ਟਾਨ ਤਾਤ ਕਾਲ ਦੀਨ ਦਾਗਿਓ
ਲੱਕੜਾਂ ਮੰਗਾ ਕੇ ਉਸੇ ਵਕਤ ਉਹਨਾਂ ਸਾਰਿਆਂ ਨੂੰ ਸਾੜਿਆ ਹੈ
ਵਿਸ਼ਾਲ ਸ਼ੋਕ ਤਾਰ ਕੈ ਸਚਿੰਤ ਰਾਤ ਹੋਏ ਕੈ
ਔਰ ਬੜੀ ਚਿੰਤਾ ਇਹਦੇ ਮਨ ਦੇ ਵਿਚ ਰਾਤ ਬੜੀ ਚਿੰਤਾ ਵਿਚ ਭੀਮ ਚੰਦ ਨੇ ਬਤੀਤ ਕੀਤੀ ਹੈ
ਕਛੂਕ ਖਾਨ ਪਾਨ ਕਹਿ ਰਹੇ ਹੋ ਪ੍ਰਿਅੰਕ ਸੋਏ ਕੈ
ਇਹਦੇ ਨੌਕਰ ਰੋਟੀ ਲਿਆਏ ਤੇ ਬੇਕ ਦੀ ਬੁਰਕੀ ਤੋੜ ਕੇ ਮੂੰਹ ਵਿਚ ਪਾਈ ਤੇ ਬੁਰਕੀ ਇਹਦੇ ਅੰਦਰ ਨਹੀਂ ਸੀ ਜਾਂਦੀ ਭੀਮ ਚੰਦ ਦੇ ਚਿੰਤਾ ਨਾਲ ਹੀ ਵੀ ਮੇਰੇ ਬਹੁਤ ਬੰਦੇ ਮਾਰੇ ਗਏ ਏਦਾਂ ਤਾਂ ਸਫਾ ਚੱਕ ਹੋ ਜਾਵਾਂਗੇ ਅਸੀਂ ਖਤਮ ਹੋ ਜਾਵਾਂਗੇ ਬਹੁਤ ਦੁਖੀ ਹੋ ਰਿਹਾ ਭੀਮ ਚੰਦ ਇਧਰ ਗੁਰੂ ਖਾਲਸਾ ਰਣ ਭੂਮੀ ਵਿਚ ਜਿੱਤ ਕੇ ਵਾਪਸ ਗੁਰੂ ਕਲਗੀਧਰ ਕੋਲ ਆਏ ਨੇ ਬਾਬਾ ਅਜੀਤ ਸਿੰਘ ਜੀ